ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਕਟ ਮੈਂ, ਤਬ ਖਾਲਸ ਤਾਹਿਨ ਖਾਲਸ ਜਨ, ਪੂਰਾ ਪ੍ਰਭ ਆਰਾਧਿਆ ਪੂਰੇ ਕੇ ਗੁਣ ਗਾਓ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ, ਪੂਰੇ ਕੇ ਗੁਣ ਗਾਓ। ਦਿਆ ਪੂਰਾ ਜਾਕਾਰਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਨਾਨਕ ਕਚੜਿਆ ਸਿਉ ਤੋੜ ਟੂੰਡ ਸੱਜਣ ਸੰਤ ਪੱਕਿਆ ਓਏ ਜਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਪੂਰੇ ਕੇ ਗੁਣ ਗਾਉ ਆਵੋ ਸਿੱਖ ਸਤਿਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀਆਂ ਸਿਰ ਬਾਣੀ ਪੂਰੇ ਕੇ ਗੁਣ ਗਾਓ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਅੰਨ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ਪੂਰੇ ਕੇ ਗੁਣ ਗਾਉ ਕਬੀਰ ਡਗਮਗ ਕਿਆ ਕਰੇ ਕਹੰਡ ਲਾਵੈ ਜੀਓ ਸਰਬ ਸੂਖੋ ਨਾਇਕੋ ਰਾਮ ਨਾਮ ਰਸ ਪੀਓ ਪੂਰੇ ਕੇ ਗੁਣ ਗਾਓ ਦਰ ਦਰ ਤੇ ਫਿਰਨੇ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਰ ਦਾ ਹੋ ਕੇ ਬਹਿ ਜਾ ਦਰ ਦਰ ਤੇ ਫਿਰਨੇ ਨਾਲੋਂ ਤੂੰ ਇੱਕ ਦਰ ਦਾ ਹੋ ਕੇ ਦਰ ਤੇ ਫਿਰਨੇ ਨਾਲੋਂ ਦਰ ਦਾ ਹੋ ਕੇ ਬਹਿ ਜਾ ਖਾਲਸਾ ਜੀ ਸਦਾ ਜਾਗਦੀ ਜੋਤ ਨੂੰ ਜਪੋ ਖਾਲਸਾ ਸਦਾ ਜਾਗਦੀ ਜੋਤ ਨੂੰ ਖਾਲਸਾ ਜੀ ਸਦਾ ਜਾਗਦੀ ਜੋਤ
ਆਪੋ ਖਾਲਸਾ ਜੀ ਸਦਾ ਜਾਗਦੀ ਜੋਤ ਨੂੰ ਸਾਹਿਬ ਕੀ ਟੇਕ ਇਸ ਸਿਮਰਤ ਸੁਖ ਹੋਏ ਸੁਖ ਜਾਏ ਹਰ ਸਿਉਂ ਹੀਰਾ ਛੱਡ ਕੇ ਕਰ ਹੈ ਆਨ ਕੀ ਆਸ ਤੇ ਨਰ ਦੋਜਕ ਜਾਹੇਂਗੇ ਸਤ ਪੱਖ ਹੈ ਰਵਿਦਾਸ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜੋਂ ਚੱਲ ਕੇ ਜਾਗਤ ਜੋਤ ਸਰਕਾਰ ਕੁੱਲ ਆਲਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੁੜੇ ਹਾਂ ਆਓ ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਹੋਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਿਆਨ ਦਿਓ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਾਨੂੰ ਦੋ ਦਿਨ ਦਾ ਸੁਭਾਗ ਸਮਾਂ ਬਖਸ਼ਿਆ ਹੈ ਇਸ ਇਲਾਕੇ ਨੂੰ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਆਪ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਹਾਰਾਜ ਨੇ ਬਣਾਇਆ ਅੱਜ ਇਸ ਨਗਰ ਦਾ ਇਸ ਇਲਾਕੇ ਦਾ ਇਹ ਜੋ ਦੋ ਦਿਨ ਦਾ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜੋ ਹੈ ਰੱਖਿਆ ਗਿਆ ਉਹਦਾ ਲਾਸਟ ਦੀਵਾਨ ਹੈ ਔਰ ਆਪ ਜੀ ਨੂੰ ਪਤਾ ਹੀ ਆ ਜਿੱਥੇ ਕਿਤੇ ਵੀ ਸਮਾਗਮ ਰੱਖਿਆ ਜਾਂਦਾ ਹੈ ਲਾਸਟ ਦੀਵਾਨ ਵਿੱਚ ਅੰਮ੍ਰਿਤ ਸੰਚਾਰ ਵੀ ਕਰਾਇਆ ਜਾਂਦਾ ਔਰ ਕੱਲ 100 ਪ੍ਰਾਣੀਆਂ ਦੇ ਨਾਮ ਆਏ ਸਨ ਅੰਮ੍ਰਿਤ ਛਕਣ ਵਾਸਤੇ ਔਰ ਅੱਜ ਪਤਾ ਲੱਗਣਾ ਹੈ ਕਿੰਨਿਆਂ ਦੇ ਭਾਗ ਜਾਗੇ ਨੇ ਕਿੰਨਿਆਂ ਨੂੰ ਸਤਿਗੁਰਾਂ ਨੇ ਆਪਣੇ ਚਰਨਾਂ ਨਾਲ ਜੋੜਨਾ ਹੈ ਸੁਣਨ ਵਾਲੇ ਬੜੇ ਨੇ ਅੱਜ ਪਤਾ ਲੱਗਣਾ ਅਸਰ ਕਿੰਨਿਆਂ 'ਤੇ ਹੋਇਆ ਜ਼ਿਮੀਂਦਾਰ ਬੈਠੇ ਹੋ ਫਸਲ ਵੇਖਣ ਨੂੰ ਸੋਹਣੀ ਹੋਵੇ ਝਾੜ ਨਾ ਨਿਕਲੇ ਤੇ ਮਨ ਦੁਖੀ ਹੁੰਦਾ ਇਸੇ ਤਰ੍ਹਾਂ ਜਿਹੜੇ ਵੀ ਪ੍ਰਚਾਰਕ ਨੇ ਜਾਂ ਜਿਨ੍ਹਾਂ ਨੂੰ ਸਿੱਖੀ ਦਾ ਪੰਥ ਦਾ ਕੁਛ ਦਰਦ ਹੈ ਅੰਦਰ ਪਿਆਰ ਜੇ ਸਮਾਗਮ ਦਾ ਕੋਈ ਝਾੜ ਹੀ ਨਾ ਨਿਕਲੇ ਤੇ ਉਹਨਾਂ ਦਾ ਮਨ ਵੀ ਦੁਖੀ ਹੁੰਦਾ ਚੰਗੀ ਗੱਲ ਆ ਸਮਾਗਮ ਹੋਣੇ ਚਾਹੀਦੇ ਨੇ ਚੰਗੀ ਗੱਲ ਆ ਢਾਡੀ ਦਰਬਾਰ ਹੋਣੇ ਚਾਹੀਦੇ ਨੇ ਚੰਗੀ ਗੱਲ ਰਾਗੀ ਦਰਬਾਰ ਹੋਣੇ ਚਾਹੀਦੇ ਨੇ ਪਰ ਅੰਮ੍ਰਿਤ ਸੰਚਾਰ ਜਿਹੜਾ ਹੈ ਇਹ ਜ਼ਰੂਰੀ ਆ ਸਭ ਤੋਂ ਜ਼ਰੂਰੀ ਸਭ ਭੁੱਲ ਜਾਂਦੇ ਨੇ, ਜਿਨ੍ਹਾਂ ਦਾ ਜੀਵਨ ਬਣ ਜਾਏ ਉਹਨਾਂ ਨੂੰ ਇਹ ਸਮਾਗਮ ਕਦੇ ਵੀ ਨਹੀਂ ਭੁੱਲਣਾ। ਪ੍ਰਬੰਧਕ ਇਹ ਨਾ ਸੋਚਣ ਇਹ ਸਾਡੀ ਝੋਲੀ 'ਚ ਫਲ ਪਾਇਆ, ਮਹਾਰਾਜ ਨੇ ਕਿਰਪਾ ਕੀਤੀ, ਅਸੀਂ ਮਿਹਨਤ ਕੀਤੀ। ਅਸਲੀ ਬਖਸ਼ਿਸ਼ ਤੇ ਮਹਾਰਾਜ ਨੇ ਕੀਤੀ ਵੀ ਕਿੰਨਿਆਂ ਕੁ ਦਾ ਜੀਵਨ ਬਣਿਆ ਜੇ ਅਸੀਂ ਕਿੰਨੇ ਦਿਨ ਭੱਜ ਦੌੜ ਕੀਤੀ, ਕਿੰਨੀਆਂ ਗ੍ਰਾਹੀਆਂ ਕੀਤੀਆਂ। ਫਿਰ ਇਸ ਸਮਾਗਮ ਨੂੰ ਇੱਥੋਂ ਤੱਕ ਲਿਆਉਣ ਵਾਸਤੇ ਵੀ ਬੜਾ ਕੁਛ ਕਰਨਾ ਪੈਂਦਾ, ਨਹੀਂ ਤੇ ਆਪ ਜੀ ਨੂੰ ਪਤਾ ਹੀ ਆ ਜੇ ਉੱਦਮ ਕਰਨ ਵਾਲੇ ਨੇ ਤੇ ਵਿੱਚ ਰੋੜਾ ਬਣਨ ਵਾਲਿਆਂ ਦੀ ਵੀ ਕਮੀ ਨਹੀਂ ਹੈ। ਖੁਸ਼ ਸਦਨਾ
ਵਾਹਿਗੁਰੂ
ਵਿੱਚ ਰੋਕ ਲਾਉਣ ਵਾਲੇ ਵੀ ਬਹੁਤ ਹੁੰਦੇ ਨੇ। ਔਰ ਅੱਜ ਇੱਥੋਂ ਤੱਕ ਕਿ ਸਮਾਗਮ ਮਹਾਰਾਜ ਨੇ ਬਖਸ਼ਿਸ਼ ਕੀਤੀ ਆ, ਇਹ ਸਤਿਗੁਰ ਦੀ ਕਿਰਪਾ ਨਾਲ ਹੀ ਹੋ ਰਿਹਾ। ਚਾਰ ਜਣੇ ਤੁਰ ਪੈਣ, ਹੱਥ ਵਿੱਚ ਕਾਪੀ ਫੜੀ ਹੋਵੇ, ਅਗਰਾਹੀ ਕਰਦੇ ਹੋਣ, ਕੋਈ ਕਹੇਗਾ ਕੀ ਕਰ ਰਹੇ ਨੇ, ਦੀਵਾਨ ਲਵਾ ਰਹੇ ਨੇ, ਕੀ ਹੋਏਗਾ? ਸਮਾਗਮ ਹੋਏਗਾ, ਫਿਰ ਕੀ ਹੋਏਗਾ? ਸੰਗਤ ਆਏਗੀ, ਫਿਰ ਕੀ ਹੋਏਗਾ? ਲੰਗਰ ਵੀ ਲੱਗੇਗਾ, ਫਿਰ ਕੀ ਹੋਏਗਾ? ਅਮਰ ਸੰਚਾਰ ਵੀ ਹੋਏਗਾ, ਖਰਚਾ ਹੋਣਾ। ਤੇ ਉਹਨਾਂ ਦੇ ਵਿੱਚ ਹੀ ਕੋਈ ਨਾ ਕੋਈ ਇਹ ਕਹਿਣ ਵਾਲਾ ਵੀ ਹੋਏਗਾ ਵੀ ਕੱਲ੍ਹ ਨੂੰ ਸਮਾਗਮ ਕਿਹੜਾ ਕਰਨਾ ਜੀ, ਇਹਨਾਂ ਨੇ ਬਸ ਖਾਣ ਦਾ ਹੀ ਵਸੀਲਾ ਬਣਾਈ ਫਿਰਦੇ ਨੇ। ਆਖੋ ਸਦਨ
ਵਾਹਿਗੁਰੂ,
ਬਸ ਜਿਹੜੇ ਕਾਪੀਆਂ ਜੀਆਂ ਚੱਕੀ ਫਿਰਦੇ ਨੇ ਇਹਨਾਂ ਨੇ ਖਾ ਜਾਣਾ ਬੜਾ ਕੁਛ। ਖਿਮਾ ਕਰਨਾ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਕਈਆਂ ਨੇ ਸਮਾਗਮ ਨੂੰ ਬਿਜ਼ਨਸ ਵੀ ਬਣਾਇਆ ਹੁੰਦਾ, ਪਰ ਸਾਰਿਆਂ ਨੇ ਨਹੀਂ। ਕੁਛ ਪ੍ਰੇਮੀ ਬੜੇ ਪਿਆਰ ਵਾਲੇ ਹੁੰਦੇ ਨੇ ਜਿਨ੍ਹਾਂ ਦਾ ਮਨੋਰਥ ਹੀ ਇਹ ਆ ਵੀ ਅਸੀਂ ਜੇ ਸਮਾਗਮ ਕਰ ਰਹੇ ਹਾਂ ਇਹਦੇ 'ਚ ਕਿਸੇ ਦਾ ਜੀਵਨ ਬਣੇ। ਕਈ ਇੱਦਾਂ ਦੇ ਵੀ ਹੈ ਵੀ ਚਾਰ ਜਣੇ ਅੱਗੇ ਲੱਗ ਗਏ, ਦੋ ਚਾਰ ਜਣੇ ਲੱਗ ਗਏ ਅੱਗੇ, ਉਦਮ ਉਪਰਾਲਾ ਕੀਤਾ, 4 ਲੱਖ ਇਕੱਠਾ ਕਰ ਲਿਆ, 2 ਲੱਖ ਖਰਚ ਦਿੱਤਾ, 2 ਲੱਖ ਸਾਂਭ ਗਏ, 2 ਲੱਖ ਇਕੱਠਾ ਕਰ ਲਿਆ, 50,000 ਖਰਚ ਦਿੱਤਾ, 1.5 ਲੱਖ ਇੱਧਰ ਉੱਧਰ ਹੋ ਗਿਆ। ਇੱਦਾਂ ਵੀ ਹੁੰਦਾ, ਪਰ ਹਰੇਕ ਥਾਂ 'ਤੇ ਨਹੀਂ। ਜਿਹੜੇ ਸਿਆਣੇ ਸੂਝਵਾਨ ਨੇ ਉਹਨਾਂ ਨੇ ਰੱਖਣਾ ਸਭ ਦੇ ਸਾਹਮਣੇ ਹਿਸਾਬ ਕਿਤਾਬ, ਆ ਇਕੱਠਾ ਹੋਇਆ, ਆ ਖਰਚ ਹੋਇਆ, ਫਿਰ ਗਾਂਹ ਵੀ ਚੜ੍ਹਦੀ ਕਲਾ ਰਹਿੰਦੀ ਹੈ। ਪਿਆਰਿਓ, ਇੱਜ਼ਤ ਮੁੱਲ ਨਹੀਂ ਮਿਲਦੀ, ਪੈਸੇ ਨਾਲ ਬਹੁਤ ਕੁਛ ਖਰੀਦਿਆ ਜਾ ਸਕਦਾ, ਪਰ ਸਤਿਕਾਰ, ਮਾਨ, ਆਦਰ, ਇੱਜ਼ਤ ਇਹ ਮੁੱਲ ਨਹੀਂ ਮਿਲਦੀ। ਜੇ ਇੱਕ ਵਾਰੀ ਚਲੀ ਜਾਏ ਫਿਰ ਨਹੀਂ ਗੱਲ ਬਣਦੀ, ਇੱਕ ਵਾਰੀ ਜੇ ਦਾਗ ਲੱਗ ਜਾਏ ਬੇਈਮਾਨੀ ਦਾ। ਸੋ ਇਹ ਕਿੰਨਾ ਸੋਹਣਾ ਉੱਦਮ ਉਪਰਾਲਾ ਕੀਤਾ, ਤੇ ਅੱਜ ਲਾਸਟ ਦੀਵਾਨ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ ਜੋ ਕਿ ਹਰ ਥਾਂ ਤੇ ਹੁੰਦਾ। ਜਿੱਥੇ ਕਿਤੇ ਵੀ ਸਮਾਗਮ ਰੱਖਿਆ ਜਾਂਦਾ ਹੈ ਹਰੇਕ ਥਾਂ ਤੇ 200, 400, 500, 2000 ਬਹੁਤ ਪ੍ਰਾਣੀ ਏਦਾਂ ਹੀ ਲਗਾਤਾਰ ਅੰਮ੍ਰਿਤ ਛਕਦੇ ਨੇ। ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਅੱਜ ਮਹਾਰਾਜ ਨੇ ਚਰਨਾਂ ਨਾਲ ਜੋੜਿਆ, ਜਿਹੜੇ 5 ਪਿਆਰਿਆਂ ਤੋਂ ਪਹੁਲ ਪ੍ਰਾਪਤ ਕਰ ਰਹੇ ਨੇ, ਦਾਖਲ ਹੋ ਗਏ ਨੇ ਗੁਰੂ ਘਰ ਚ, ਅੱਜ ਤੋਂ ਸਤਿਗੁਰ ਕੇ ਜਨਮੇ ਗਵਨ ਮਟਾਇਆ, ਗੁਰੂ ਘਰ ਚ ਜਨਮ ਹੋ ਗਿਆ, ਅੱਜ ਤੋਂ ਗੁਰੂ ਘਰ ਵਿੱਚ ਨਾਮ ਦਰਜ ਹੋ ਗਿਆ। ਬੜੇ ਬੈਠੇ ਨੇ ਜਿਨ੍ਹਾਂ ਨੂੰ ਅੰਮ੍ਰਿਤ ਛਕੇ ਨੂੰ ਅਜੇ 5-7 ਦਿਨ ਹੋਏ ਨੇ, ਕਈਆਂ ਨੂੰ 5-7 ਮਹੀਨੇ ਹੋਏ ਨੇ, ਕਈਆਂ ਨੂੰ 5-7 ਸਾਲ ਹੋਏ ਨੇ, ਕਈਆਂ ਨੂੰ 20 ਸਾਲ, ਕਈਆਂ ਨੂੰ 50 ਸਾਲ ਹੋ ਗਏ ਗੁਰੂ ਕੇ ਜਹਾਜ਼ੇ ਚੜ੍ਹਿਆਂ ਨੂੰ। ਇਹ ਦਾਖਲਾ ਹੈ। ਤੇ ਜੇ ਕੋਈ ਬੱਚਾ ਨਾਮ ਦਾਖਲ ਕਰਾ ਲਵੇ, ਮੁੜ ਕੇ ਸਕੂਲ ਵਿੱਚ ਜਾਏ ਨਾ, ਜਦੋਂ ਇਮਤਿਹਾਨ ਹੋਏਗਾ ਤੇ ਲਿਖੇਗਾ ਕੀ? ਜੇ ਕੁਛ ਆਏਗਾ ਤੇ ਤਦ ਹੀ ਲਿਖੂ। ਹੁਣ ਨਾਂ ਤੇ ਦਰਜ ਕਰਾਇਆ, ਮੁੜ ਕੇ ਪੜ੍ਹਾਈ ਕੀਤੀ ਕੋਈ ਨਹੀਂ, ਫੇਲ ਹੋ ਜਾਏਗਾ। ਅਸੀਂ ਨਾਮ ਦਰਜ ਕਰਾਉਣਾ, 5 ਪਿਆਰਿਆਂ ਤੋਂ ਅੰਮ੍ਰਿਤ ਛਕ ਲਿਆ, ਫਿਰ ਸਤ ਸੰਗਤ ਕਰਨੀ ਹੈ ਜਿੱਥੇ ਪੜ੍ਹਾਈ ਹੋਣੀ ਹੈ ਸਾਡੀ, ਜਿੱਥੋਂ ਸਾਨੂੰ ਗਿਆਨ ਪ੍ਰਾਪਤ ਹੋਣਾ ਹੈ। ਫਿਰ ਇੱਕ ਦਿਨ ਐਸਾ ਆਏਗਾ ਜੇ ਪੜ੍ਹੇ ਹੋਵਾਂਗੇ, ਕਸਵੱਟੀਆਂ ਝੱਲ ਲਾਂਗੇ। ਜੇ ਅਸੀਂ ਪੜ੍ਹਾਈ ਨਹੀਂ ਕੀਤੀ ਤੇ ਬਸ ਪਰਖ ਪਾਈ ਨਹੀਂ ਸਤਿਗੁਰਾਂ ਨੇ ਤੇ ਅਸੀਂ ਡੋਲੇ ਨਹੀਂ, ਇਮਤਿਹਾਨ ਪਿਆ ਨਹੀਂ, ਪਰਚਾ ਪਿਆ ਨਹੀਂ ਤੇ ਅਸੀਂ ਡੋਲੇ ਨਹੀਂ। ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਪੜ੍ਹਾਈ ਕੀਤੀ ਆ ਜਿਨ੍ਹਾਂ ਨੂੰ ਪਤਾ ਭਾਈ ਤਾਰੂ ਸਿੰਘ ਦੀ ਕੁਰਬਾਨੀ ਕਿੱਡੀ ਵੱਡੀ, ਭਾਈ ਮਤੀ ਦਾਸ ਦੀ ਕੁਰਬਾਨੀ ਕਿੱਡੀ ਵੱਡੀ, ਭਾਈ ਦਿਆਲਾ ਜੀ ਦੀ ਕੁਰਬਾਨੀ ਕਿੱਡੀ ਵੱਡੀ, ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਨੇ, ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ ਨੇ। ਉਹ ਕਹਿਣਗੇ ਜਦੋਂ ਗੁਰਸਿੱਖਾਂ ਨੇ ਇੰਨੇ ਦੁੱਖ ਝੱਲ ਲਏ ਤੇ ਅਸੀਂ ਇਹ ਮਾੜੀ ਜਿਹੀ ਕਸਵੱਟੀ ਲਾਈ ਹੈ, ਮਹਾਰਾਜ ਨੇ ਝੱਲ ਨਹੀਂ ਸਕਦੇ, ਉਹ ਝੱਲ ਲੈਣਗੇ ਜਿਹਨੇ ਪੜ੍ਹਾਈ ਕੀਤੀ ਹੈ। ਤੇ ਜਿਹਨੇ ਨਾਂ ਦਰਜ ਕਰਾਇਆ ਮੁੜ ਕੇ ਸਤ ਸੰਗਤ ਵਿੱਚ ਗਿਆ ਹੀ ਨਹੀਂ, ਉਹ ਫੇਲ ਹੋਏਗਾ। ਤੇ ਤੁਸੀਂ ਕਹੋਗੇ, ਧਿਆਨ ਦਿਓ, ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਚਲੇ ਜਾਇਆ ਕਰਾਂਗੇ ਸਤ ਸੰਗਤ ਵਿੱਚ, ਪਰ ਉੱਥੇ ਕਿਹੜਾ ਕੋਈ ਗੁਰੂ ਦੀ ਗੱਲ ਹੁੰਦੀ ਹੈ? ਕਈ ਏਦਾਂ ਦੀ ਵੀ ਕਹਿਣਗੇ, ਉੱਥੇ ਜੀ ਸਾਰੇ ਦੀਵਾਨ ਤੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਸਮਾਗਮ ਤੇ ਇੱਕੋ ਜਿਹੇ ਨਹੀਂ ਹੁੰਦੇ, ਕਈ ਥਾਵਾਂ ਤੇ ਕਥਾ ਹੁੰਦੀ ਹੀ ਨਹੀਂ, ਸਾਨੂੰ ਗਿਆਨ ਕਿਵੇਂ ਹੋਵੇ? ਕਈ ਥਾਵਾਂ ਤੇ ਪ੍ਰਚਾਰ ਹੁੰਦਾ ਹੀ ਨਹੀਂ, ਨਿੰਦਿਆ ਹੀ ਬਹੁਤੀ ਹੁੰਦੀ ਹੈ, ਦੱਸੋ ਅਸੀਂ ਕੀ ਕਰੀਏ? ਫਿਰ ਕਈ ਸਵਾਲ ਕਰਨਗੇ, ਪਰ ਸਿੱਖ ਧਰਮ ਦਾ ਤੇ ਅਸੂਲ ਹੀ ਇੱਦਾਂ ਦੇ ਨੇ। ਸਿੱਖ ਧਰਮ ਦੀ ਜੋ ਗੁਰੂ ਨਾਨਕ ਸਾਹਿਬ ਨੇ ਨੀਂਹ ਰੱਖੀ ਆ, ਤੇ ਸਿੱਖ ਧਰਮ ਦੀ ਜਿਹੜੀ ਅਰਦਾਸ ਹੈ ਨਾ ਪਿਆਰਿਓ, ਅਰਦਾਸ ਰੋਜ਼ ਪਿਆਰ ਨਾਲ ਅਰਦਾਸ ਵਿੱਚ ਖਲੋ ਜਾਇਆ ਕਰੋ, ਏਦੂ ਵੱਡਾ ਤੇ ਪ੍ਰਚਾਰ ਹੀ ਕੋਈ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਵੇਂ ਅਰਦਾਸ ਜਦੋਂ ਹੁੰਦੀ ਆ ਗੁਰਦੁਆਰੇ, ਹਰੇਕ ਗੁਰਦੁਆਰੇ ਵਿੱਚ ਅਰਦਾਸ ਹੁੰਦੀ, ਸਵੇਰੇ ਨਿਤਨੇਮ ਹੁੰਦਾ, ਨਿਤਨੇਮ ਤੋਂ ਬਾਅਦ ਕਈ ਗੁਰਮੁਖ ਜਿਹੜੇ ਨੇ ਸਾਡੇ ਗ੍ਰੰਥੀ ਸਿੰਘ ਸੂਝਵਾਨ ਸਿਆਣੇ, ਉਹ ਪਹਿਲਾਂ ਪੰਜ ਬਾਣੀਆਂ ਪੜ੍ਹਦੇ ਨੇ, ਫਿਰ ਜੇ ਟਾਈਮ ਹੋਵੇ ਆਸਾ ਦੀ ਵਾਰ, ਸੁਖਮਨੀ ਸਾਹਿਬ, ਕੁਛ ਵੀ, ਕਈ ਇੱਦਾਂ ਦੇ ਵੀ ਨੇ ਜਿਹੜੇ ਜਪਜੀ ਸਾਹਿਬ ਪੜ੍ਹਦੇ ਨੇ ਫਿਰ ਸੁਖਮਨੀ ਸਾਹਿਬ ਸ਼ੁਰੂ ਕਰ ਲਿਆ, ਬਾਰਾਂ ਅਸ਼ਟਪਦੀਆਂ ਹੋ ਗਈਆਂ, ਦਿਨ ਚੜ੍ਹ ਗਿਆ ਤੇ ਭੋਗ ਪੈ ਗਿਆ। ਨਹੀਂ, ਗੁਰੂ ਘਰ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਹੋਣਾ ਬੜਾ ਜ਼ਰੂਰੀ ਹੈ, ਪੰਜ ਬਾਣੀਆਂ। ਤੇ ਜਦੋਂ ਗ੍ਰੰਥੀ ਸਿੰਘ ਪੰਜ ਬਾਣੀਆਂ ਦਾ ਨਿਤਨੇਮ ਰੋਜ਼ ਗੁਰਦੁਆਰਾ ਸਾਹਿਬ ਵਿੱਚ ਕਰਦਾ ਹੈ, ਤੇ ਕਈ ਵਿਚਾਰੇ ਇੱਦਾਂ ਦੇ ਨੇ ਜਿਨ੍ਹਾਂ ਨੂੰ ਜਾਪ ਸਾਹਿਬ ਨਹੀਂ ਪੜ੍ਹਨਾ ਆਉਂਦਾ, ਕਈਆਂ ਨੂੰ ਪਤਾ ਨਹੀਂ ਹੁੰਦਾ, ਉਹ ਜਦੋਂ ਫਿਰ ਰੋਜ਼ ਕੰਨਾਂ 'ਚ ਆਵਾਜ਼ ਪੈਂਦੀ ਹੈ, ਜਾਪ ਸਾਹਿਬ ਸੁਣਦੇ ਨੇ ਤੇ ਸਤ ਸੰਗਤ ਜੀ ਆਨੰਦ ਸਾਹਿਬ ਸੁਣਦੇ ਨੇ, ਚੌਪੀ ਸਾਹਿਬ, ਸਵਈਏ ਜਪਜੀ ਸਾਹਿਬ, ਉਹ ਰੋਜ਼ ਸੁਣਨ ਕਰਕੇ ਫਿਰ ਹੌਲੀ ਹੌਲੀ ਪਰਪੱਕ ਹੋ ਜਾਂਦੇ ਨੇ, ਥੋੜ੍ਹਾ ਬਹੁਤ ਫਰਕ ਪੈ ਜਾਂਦਾ, ਪੜ੍ਹਨਾ ਸਰਲ ਹੋ ਜਾਂਦਾ। ਹਰੇਕ ਗੁਰਦੁਆਰੇ ਵਿੱਚ ਨਿਯਮ ਹੋਵੇ ਕਿ ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰੀ ਹੈ, ਸ਼ਾਮ ਨੂੰ ਰਹਿ ਰਸ ਪੜ੍ਹੀ ਜਾਂਦੀ ਹੈ, ਫਿਰ ਕੀਰਤਨ ਸਵੇਲਾ ਸਮਾਂ ਹੈ, ਆਸਾ ਦੀ ਵਾਰ, ਸੁਖਮਨੀ ਸਾਹਿਬ, ਜਿੰਨਾ ਹੋਵੇ ਚੰਗਾ ਹੀ ਹੈ। ਤੇ ਕਈ ਇੱਦਾਂ ਦੇ ਵੀ ਨੇ ਜਿਨ੍ਹਾਂ ਨੇ ਕਿਵੇਂ ਕਰਨਾ, ਇਹ ਕੋਈ ਆਪਣੇ ਕੋਲੋਂ ਗੱਲ ਨਹੀਂ, ਕਈ ਇੱਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੇ ਆਪਣੇ ਬਿਸਤਰੇ ਤੇ ਪਿਆ ਨਹੀਂ ਸੋਚ, ਉੱਥੇ ਟੇਪ ਲਾ ਦੇਣੀ ਆ, ਅੰਦਰ ਪਏ ਨੇ ਤੇ ਉੱਧਰ ਟੇਪ ਚੱਲ ਰਹੀ ਹੈ, ਜਪਜੀ ਸਾਹਿਬ ਪੜ੍ਹਿਆ ਜਾਵੇ, ਅੰਦਰ ਪਏ ਹੀ ਜਿਸ ਬਿਸਤਰੇ ਦੇ ਕੋਲ ਹੀ ਉਹਨਾਂ ਨੇ ਬਸ ਉੱਥੇ ਹੀ, ਤੇ ਸਾਧ ਸੰਗਤ ਉੱਧਰ ਨਿਤਨੇਮ ਹੋਣਾ ਸ਼ੁਰੂ ਹੋ ਗਿਆ, ਕਈ ਇੱਦਾਂ ਦੇ ਵੀ ਨੇ। ਪਰ ਇਹ ਅੱਜ ਕੱਲ੍ਹ ਦੇ ਸਮੇਂ 'ਚ ਬਹੁਤ ਘੱਟ ਹੈ, ਪਹਿਲਾਂ ਹੁੰਦਾ ਸੀ ਕਈ ਗ੍ਰੰਥੀ, ਪਰ ਕਈ ਅੱਜ ਕੱਲ੍ਹ ਬਹੁਤ ਸਿਆਣੇ ਨੇ, ਪਿੰਡਾਂ ਦੇ ਵਿੱਚ ਬਹੁਤ ਸੂਝਵਾਨ ਗੁਰਮੁਖ ਨੇ ਜਿਨ੍ਹਾਂ ਨੂੰ ਪਤਾ ਵੀ ਸਵੇਰੇ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ। ਇੱਕ ਗੱਲ ਇੱਥੇ ਬੇਨਤੀ ਜ਼ਰੂਰੀ ਕਰ ਦੇਣੀ ਚਾਹੁੰਦਾ, ਗ੍ਰੰਥੀ ਪੰਜ ਬਾਣੀਆਂ ਦਾ ਨਿਤਨੇਮ ਹਰ ਰੋਜ਼ ਕਰਦਾ ਹੈ, ਸ਼ਾਮ ਨੂੰ ਰਹਿਰਾਸ ਸਾਹਿਬ ਸਾਨੂੰ ਸੁਣਾਉਂਦਾ ਹੈ, ਕੀਰਤਨ ਸੋਹਲੇ ਦਾ ਪਾਠ ਰੋਜ਼ ਕਰਦਾ ਹੈ, ਹਰ ਰੋਜ਼ ਗੁਰਬਾਣੀ ਦੀ ਕਥਾ ਕਰਦਾ ਹੈ, ਹਰ ਰੋਜ਼ ਗੁਰਮਤ ਅਨੁਸਾਰ ਹਰ ਰੋਜ਼ ਦੇਗ ਤਿਆਰ ਕਰਦਾ, ਅਰਦਾਸ ਕਰਦਾ, ਬੇਨਤੀ ਕਰਦਾ, ਤੇ ਸਾਡਾ ਫਰਜ਼ ਬਣਦਾ ਅਸੀਂ ਵੀ ਉਹਦਾ ਸਤਿਕਾਰ ਪੂਰਾ ਕਰੀਏ। ਆਖੋ ਸਤਨਾਮ। ਬਹੁਤੇ ਅੱਜ ਪਖੰਡੀਆਂ ਦੇ ਚੇਲੇ ਅੱਜ ਕਈ ਵਾਰੀ ਵੇਖੀਦਾ ਕਿ ਫਲਾਣੇ ਥਾਂ ਤੇ ਜੀ ਫਲਾਣਾ ਬਾਬਾ ਜੀ ਉਹਦੇ ਚੇਲੇ ਜੀ ਉਹ ਬੜੀ ਬਾਣੀ ਦਾ ਬਾਣੀ ਪੜ੍ਹਦੇ ਨੇ, ਬੜੀ ਬਾਣੀ ਦੀਆਂ ਗੱਲਾਂ ਬੜੀਆਂ ਕਰਦੇ ਨੇ, ਤੇ ਜੇ ਵੇਖੋਗੇ ਉਹਨਾਂ ਦਾ ਪਿਛੋਕੜ ਤੇ ਉਹ ਸਾਡੇ ਸਿੱਖ ਧਰਮ ਦੇ ਪ੍ਰਚਾਰਕ ਹੀ ਉੱਧਰ ਗਏ ਹੋਏ ਨੇ, ਕਿਉਂਕਿ ਸਾਡੇ ਲੋਕਾਂ ਨੂੰ ਫਰਕ ਕੋਈ ਨਹੀਂ। ਆਮ ਪਿੰਡਾਂ ਦੇ ਵਿੱਚ ਕਹਿਣਗੇ ਅਸੀਂ ਤੇ ਜੀ ਗ੍ਰੰਥੀ ਨੂੰ ₹1000 ਦੇਣਾ, ਇਹਦੇ ਤੱਕ ਕੋਈ ਮਤਲਬ ਨਹੀਂ ਵੀ ਉਹ ਜਪਜੀ ਸਾਹਿਬ ਸਵੇਰੇ ਪੜ੍ਹਦਾ ਕਿ ਜਪਜੀ ਸਾਹਿਬ ਸ਼ਾਮ ਨੂੰ ਪੜ੍ਹਦਾ, ਜਪਜੀ ਸਾਹਿਬ ਦੀ ਭਾਵੇਂ ਰਹਿਰਸ ਬਣਾਈ ਜਾਏ, ਰਹਿਰਸ ਦੀ ਭਾਵੇਂ ਜਪਜੀ ਸਾਹਿਬ ਬਣਾਈ ਜਾਏ, ਅਸੀਂ ਤੇ ₹1000 ਦੇਣਾ, ਇਹ ਨਹੀਂ। ਜੇ ਗ੍ਰੰਥੀ ਸਿੰਘ ਸਤਿਕਾਰ ਕਰਨ ਯੋਗ ਹੈ ਤੇ ਉਹਦਾ ਪੂਰਾ ਪੂਰਾ ਸਤਿਕਾਰ ਕਰਨ ਦਾ ਸਾਡਾ ਫਰਜ਼ ਬਣਦਾ। ਜੇ ਕਿਤੇ ਕਿਸੇ ਪਿੰਡ ਵਿੱਚ ਗ੍ਰੰਥੀ ਸਿੰਘ ਪੂਰਾ ਸੂਝਵਾਨ ਸਿਆਣਾ ਆ ਜਾਏ ਨਾ, ਸ਼ੁਕਰ ਕਰਿਆ ਕਰੋ ਵੀ ਸੱਚੇ ਪਾਤਸ਼ਾਹ ਨੇ ਆਪ ਹੀ ਭੇਜਿਆ, ਗੁਰੂ ਘਰ ਦਾ ਚੰਗਾ ਵਜ਼ੀਰ ਸਾਨੂੰ ਮਿਲਿਆ। ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਕਈ ਗੁਰੂ ਘਰ ਦੇ ਵਜ਼ੀਰ ਇੱਦਾਂ ਦੇ ਨੇ, ਉਹਨਾਂ ਨੇ ਇੰਨਾ ਉੱਦਮ ਕੀਤਾ ਉੱਥੇ ਦੀਵਾਨਾਂ ਦੀ ਲੋੜ ਹੀ ਨਹੀਂ ਪੈਂਦੀ। ਉਹਨਾਂ ਦੇ ਘਰ ਪਿੰਡਾਂ 'ਤੇ ਰੋਜ਼ ਹੀ ਸਵੇਰੇ ਦੀਵਾਨ ਲੱਗਿਆ ਪਿਆ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਰ ਰੋਜ਼, ਹਰ ਰੋਜ਼ ਹੀ ਰੋਜ਼ ਕਥਾ, ਰੋਜ਼ ਕੀਰਤਨ, ਪ੍ਰਵਾਹ ਚੱਲਦਾ ਬਾਣੀ ਦਾ। ਸਾਰੇ ਪਿੰਡ ਨੂੰ ਗੁਰੂ ਘਰ ਨਾਲ ਜੋੜਦੇ ਨੇ ਕਈ ਗ੍ਰੰਥੀ। ਗੁਰਦੁਆਰੇ ਨਹੀਂ ਆਉਂਦਾ, ਅੱਗੇ ਦੋ ਜਣੇ ਆਉਂਦੇ ਸੀ, ਸੂਝਵਾਨ ਗ੍ਰੰਥੀ ਆ ਗਿਆ ਤੇ ਗੁਰਦੁਆਰੇ ਦੇ ਵਿੱਚ ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ ਮਿਲਦੀ। ਇਕੱਲੇ ਇਕੱਲੇ ਨੂੰ ਜੋੜ ਲੈਂਦਾ ਗ੍ਰੰਥੀ, ਕਿਉਂਕਿ ਉਹਦਾ ਦਾਇਰਾ ਬੜਾ ਸੀਮਤ ਹੈ। ਇੱਥੇ ਤੇ ਹੁਣ ਪਿੰਡਾਂ 'ਚੋਂ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਆਏ ਆ, ਕਿੱਥੋਂ ਕਿੱਥੋਂ ਦੀ ਸੰਗਤ ਆਈ ਆ। ਕੱਲ੍ਹ ਮੈਂ ਖੁਦ ਪਿੰਡ 'ਚ ਆ ਕੇ ਇੱਥੇ ਪੁੱਛਿਆ, ਮੈਂ ਕਿਹਾ ਪਿੰਡ ਕਿਹੜਾ, ਕਹਿੰਦੇ ਭਾਗੀ ਕੇ। ਮੈਨੂੰ ਖੁਦ ਨੂੰ ਜੀ ਪਤਾ ਵੀ ਪਿੰਡ ਦੀਵਾਨ ਕਿੱਥੇ ਚੱਲ ਰਹੇ ਨੇ। ਚਲੋ ਤੁਹਾਨੂੰ ਪਤਾ ਦਿਨ ਰਾਤ ਦੌੜਾਂ ਹੀ ਇੰਨੀਆਂ ਲੱਗੀਆਂ ਰਹਿੰਦੀਆਂ, ਨਹੀਂ ਪਤਾ ਹੁੰਦਾ, ਯਾਦ ਭੁੱਲ ਗਿਆ ਪਿੰਡ ਦਾ ਨਾਮ। ਤੇ ਸਤਸੰਗ ਤੇ ਇੱਥੇ ਜਿਹੜੇ ਨੇੜੇ ਨੇੜੇ ਪਤਾ ਨਹੀਂ ਕਿੱਥੋਂ ਕਿੱਥੋਂ ਪਿੰਡਾਂ ਤੋਂ ਆਏ ਨੇ, ਉਹਨਾਂ ਨੇ ਘਰ ਚਲੇ ਜਾਣਾ। ਪਰ ਗ੍ਰੰਥੀ ਸਿੰਘ ਦਾ ਦਾਇਰਾ ਤੇ ਸੀਮਤ ਹੁੰਦਾ ਪਿੰਡ ਵਿੱਚ ਹੀ, ਉਹ ਇਕੱਲੇ ਇਕੱਲੇ ਘਰ ਵੀ ਜਾ ਸਕਦਾ, ਇਕੱਲੇ ਇਕੱਲੇ ਨੂੰ ਪ੍ਰੇਰਨਾ ਦੇ ਸਕਦਾ, ਸਮਾਂ ਹੁੰਦਾ ਹੈ। ਤੇ ਸਤਸੰਗ ਸੂਝਵਾਨ ਗ੍ਰੰਥੀ ਜੇ ਮਿਲ ਜਾਏ, ਰੱਬ ਦਾ ਸ਼ੁਕਰ ਕਰਨਾ ਹੈ, ਤੇ ਗ੍ਰੰਥੀ ਨੂੰ ਯੋਗ ਤਨਖਾਹ ਵੀ ਦੇਣੀ। ਅੱਜ ਕੱਲ੍ਹ ਤੇ ਕੰਮ ਹੋਰ ਆ, ਜੇ ਗ੍ਰੰਥੀ ਪੱਗ ਸੋਹਣੀ ਬੰਨ ਲੈ ਤਾਂ ਲੋਕ ਗੱਲਾਂ ਕਰਨਗੇ। ਜੇ ਕਿਤੇ ਗ੍ਰੰਥੀ ਸਿੰਘ ਸਕੂਟਰ ਮੋਟਰਸਾਈਕਲ ਰੱਬ ਕਰੇ ਲੈ ਆਏ ਨਾ, ਤੇ ਉਹਨੂੰ ਕਹਿਣਗੇ ਇਹਨੂੰ ਚੰਗਾ ਹੀ ਗੱਫਾ ਮਿਲਿਆ ਹੋਊ, ਕਿਤੋਂ ਐਵੇਂ ਥੋੜ੍ਹਾ ਲਈ ਫਿਰਦਾ ਮੋਟਰਸਾਈਕਲ, ਇਹ ਗੱਫਾ ਤਕੜਾ ਮਿਲਿਆ ਹੋਊ ਇਹਨੂੰ। ਜੇ ਮੱਝ ਦਾ ਸੰਗਲ ਗਵਾਚ ਕੇ ਗਵਾਚ ਜੇ ਬੋਲ, ਬਾਬਾ ਸਾਡਾ ਸੰਗਲ ਗਵਾਚ ਗਿਆ ਮੈਂ ਇਸ ਦਾ, ਸਾਡੇ ਖੇਤ 'ਚ ਮੱਝ ਵੜ ਗਈ, ਬੋਲ ਵੀ ਫਲਾਣੇ ਦੀ, ਸਾਡੇ ਪਿੰਡ ਸਾਡੇ ਖੇਤ 'ਚ ਮੱਝ ਨਾ ਵੜੇ ਕਿਸੇ ਦੀ, ਬੋਲੋ ਜ਼ਰਾ ਸਪੀਕਰ 'ਚ। ਇਕੱਲੀ ਇਕੱਲੀ ਗੱਲ ਅਸੀਂ ਖੇਡ ਬਣਾਈ ਹੋਈ ਹੈ। ਗ੍ਰੰਥੀ ਸਿੰਘ ਨੂੰ ਕਈ ਲੋਕ ਨੌਕਰ ਸਮਝਦੇ ਨੇ, ਜਿਨ੍ਹਾਂ ਨੂੰ ਗੁਰੂ ਘਰ ਦਾ ਬਿਲਕੁਲ ਪਤਾ ਨਹੀਂ, ਗੁਰਮਤ ਦਾ ਪਤਾ ਨਹੀਂ, ਜਿਨ੍ਹਾਂ ਨੂੰ ਸਤਿਗੁਰਾਂ ਦੇ ਅਦਬ ਸਤਿਕਾਰ ਦਾ ਪਤਾ ਨਹੀਂ, ਬਾਣੀ ਬਾਰੇ ਪਤਾ ਨਹੀਂ, ਇਤਿਹਾਸ ਬਾਰੇ ਪਤਾ ਨਹੀਂ, ਜਿਨ੍ਹਾਂ ਨੂੰ ਇਹ ਨਹੀਂ ਪਤਾ ਦਸਾਂ ਪਾਤਸ਼ਾਹੀਆਂ ਦੇ ਨਾਂ ਕੀ ਨੇ, ਕਈ ਵਾਰੀ ਉਹ ਵੀ ਗ੍ਰੰਥੀ 'ਤੇ ਰੋਅ ਮਾਰਦੇ ਨੇ ਜਾ ਕੇ। ਇਹ ਨਹੀਂ ਹੋਣਾ ਚਾਹੀਦਾ। ਬੜੀ ਵਾਰੀ ਅਰਜ਼ ਕਰਦਾ ਹੁੰਦਾ, ਹਰ ਕੋਈ ਚਾਹੁੰਦਾ ਮੇਰੀ ਸਾਰੀ ਦੁਨੀਆ 'ਚ ਚੱਲੇ, ਹਰੇਕ ਚਾਹੁੰਦਾ, ਨਹੀਂ ਚੱਲਦੀ। ਜਿਹਦੀ ਸਾਰੀ ਦੁਨੀਆ 'ਚ ਨਾ ਚੱਲੇ, ਉਹ ਕਹਿੰਦਾ ਮੇਰੀ ਹਿੰਦੁਸਤਾਨ 'ਤੇ ਚੱਲੇ, ਜਿਹਦੀ ਹਿੰਦੁਸਤਾਨ 'ਤੇ ਨਾ ਚੱਲੇ ਉਹ ਕਹਿੰਦਾ ਪੰਜਾਬ 'ਤੇ ਚੱਲੇ, ਜਿਹਦੀ ਪੰਜਾਬ 'ਤੇ ਨਾ ਚੱਲੇ ਕਹਿੰਦਾ ਮੇਰੇ ਜ਼ਿਲ੍ਹੇ 'ਚ ਚੱਲੇ, ਜਿਹਦੀ ਜ਼ਿਲ੍ਹੇ 'ਚ ਨਾ ਚੱਲੇ ਉਹ ਕਹਿੰਦਾ ਮੇਰੀ ਮੇਰੇ ਇਲਾਕੇ 'ਚ ਚੱਲੇ, ਜਿਹਦੀ ਇਲਾਕੇ 'ਚ ਨਾ ਚੱਲੇ ਉਹ ਕਹਿੰਦਾ ਜੀ ਮੇਰੇ ਪੰਜ ਚਾਰ ਪਿੰਡਾਂ 'ਚ ਚੱਲੇ, ਉੱਥੇ ਵੀ ਨਾ ਚੱਲੇ ਕਹਿੰਦਾ ਮੇਰੀ ਪਿੰਡ 'ਚ ਚੱਲੇ, ਜਿੱਦਾਂ ਸਰਪੰਚ ਦੀ ਚੱਲਦੀ, ਮੇਰੇ ਪਿੰਡ 'ਚ ਚੱਲੇ, ਜਿਹਦੀ ਪਿੰਡ 'ਚ ਨਾ ਚੱਲੇ ਕਹਿੰਦਾ ਮੇਰੀ ਪੱਤੀ 'ਚ ਚੱਲੇ, ਜਿਹਦੀ ਪੱਤੀ 'ਚ ਨਾ ਚੱਲੇ ਉਹ ਕਹਿੰਦਾ ਫਿਰ ਮੇਰੀ ਮੇਰੇ ਘਰ 'ਤੇ ਚੱਲੇ, ਜਿਹਦੀ ਘਰ 'ਤੇ ਨਾ ਚੱਲੇ ਕਹਿੰਦਾ ਬੱਚਿਆਂ 'ਤੇ ਚੱਲੇ, ਜਿਹਦੀ ਬੱਚਿਆਂ 'ਤੇ ਨਾ ਚੱਲੇ ਕਹਿੰਦਾ ਘਰ ਵਾਲੀ 'ਤੇ ਚੱਲੇ। ਜੇ ਘਰ ਵਾਲੀ ਵੀ ਆਖੇ ਮੈਂ ਨਹੀਂ ਤੇਰੀ ਮੰਨਦੀ, ਕਹਿੰਦਾ ਚੰਗਾ ਫਿਰ ਗੁਰਦੁਆਰੇ ਦਾ ਗ੍ਰੰਥੀ 'ਤੇ ਕਿਤੇ ਗਿਆ ਹੀ ਨਹੀਂ, ਉਹਦੇ 'ਤੇ ਰੋਹ ਮਾਰ ਲਓ ਜਾ। ਜਿਹਦੀ ਕੋਈ ਨਹੀਂ ਪੁੱਛਦਾ ਉਹ ਵੀ ਕਈ ਵਾਰੀ ਗੁਰਦੁਆਰੇ ਗ੍ਰੰਥੀ ਨੂੰ ਰੋਹ ਮਾਰਦਾ ਜਾ ਕੇ। ਇਹ ਜ਼ਰੂਰੀ ਬੇਨਤੀ ਭਾਈ, ਗੁਰੂ ਘਰ ਦਾ ਉਹ ਵਜ਼ੀਰ ਆ, ਉਹ ਗੁਰੂ ਦਾ ਨੌਕਰ ਆ, ਉਹ ਸਾਡਾ ਨੌਕਰ ਨਹੀਂ, ਉਹ ਗੁਰੂ ਦਾ ਨੌਕਰ। ਤੇ ਹਾਂ, ਜੇ ਕੋਈ ਗੁਰਮਤ ਤੋਂ ਬਾਹਰੀ ਗੱਲ ਉਹ ਕਰਦਾ ਹੋਵੇ, ਇਕੱਲਾ ਬੰਦਾ ਨਹੀਂ, ਸੰਗਤ ਰੂਪ ਵਿੱਚ ਜਾ ਕੇ ਅਸੀਂ ਉਹਨੂੰ ਕਹਿ ਸਕਦੇ, ਸੰਗਤ ਰੂਪ। ਜੇ ਗੁਰਮਤ ਤੋਂ ਬਾਹਰ ਜਾ ਰਿਹਾ ਨਾ, ਤੇ ਆਪ ਜੀ ਪੰਜ ਚਾਰ ਦਸ ਬੰਦਿਆਂ ਨਾਲ ਰਾਇ ਕਰ ਲਓ ਵੀ ਆਹ ਇਹਦਾ ਕਰਮ ਗਲਤ ਹੈ, ਉਹਨੂੰ ਫਿਰ ਸੰਗਤ ਰੂਪ ਜਾ ਕੇ ਕਿਹਾ ਜਾ ਸਕਦਾ ਵੀ ਆਹ ਠੀਕ ਨਹੀਂ, ਇਹ ਇੱਦਾਂ ਕਰੋ, ਆਹ ਇੱਦਾਂ ਕਰੋ। ਇਹ ਜ਼ਰੂਰੀ ਹੈ ਬੇਨਤੀ ਵੀ ਗ੍ਰੰਥੀਆਂ ਦਾ ਪੂਰਾ ਸਤਿਕਾਰ ਹੋਵੇ, ਤੇ ਇਹ ਵੀ ਗੱਲ ਹੈ ਵੀ ਗ੍ਰੰਥੀ ਵੀ ਸਤਿਕਾਰ ਕਰਾਉਣ ਯੋਗ ਹੋਵੇ। ਉਹ ਸਾਹਿਬ ਸਾਹਿਬ ਕਰਕੇ ਫਲਾਣੇ ਸਰਦਾਰ ਸਾਹਿਬ, ਫਲਾਣੇ ਸਰਦਾਰ ਸਾਹਿਬ ਕਰਕੇ ਉਹ ਪੰਜ ਸੱਤ ਬੰਦਿਆਂ ਨੂੰ ਆਪਣੇ ਨਾਲ ਜੋੜ ਲੈਂਦਾ, ਤੇ ਉਹਨੂੰ ਜੇ ਪੁੱਛੋ ਬਾਣੀ ਦੀ ਸੰਥਿਆ ਕਿੱਥੋਂ ਕੀਤੀ ਹੈ ਕੋਈ ਪਤਾ ਨਹੀਂ, ਕਥਾ ਕਿੱਥੋਂ ਸਿੱਖੀ ਹੈ ਕੋਈ ਪਤਾ ਨਹੀਂ, ਇਹ ਕੀਰਤਨ ਕਿੱਥੋਂ ਸਿੱਖਿਆ ਕੋਈ ਪਤਾ ਨਹੀਂ, ਇਹ ਵੀ ਗੱਲ ਨਹੀਂ। ਗ੍ਰੰਥੀ ਵੀ ਪੂਰਾ ਹੋਵੇ ਤੇ ਅਸੀਂ ਉਹਦਾ ਸਤਿਕਾਰ ਵੀ ਪੂਰਾ ਕਰੀਏ, ਇਹ ਬੜਾ ਜ਼ਰੂਰੀ ਹੈ। ਸੋ ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਜੇ ਕੋਈ ਵੀ ਸਮਾਗਮ ਹੁੰਦਾ ਹੈ, ਝਾੜ ਨਿਕਲਦਾ ਨਿਤਨੇਮ, ਗ੍ਰੰਥੀ ਸਿੰਘ ਸਵੇਰੇ ਕਰਦਾ, ਗ੍ਰੰਥੀ ਸਿੰਘ ਬਾਣੀ ਪੜ੍ਹਦਾ ਜਾਪ ਕਰਦਾ ਉਸ ਤੋਂ ਬਾਅਦ ਜੇ ਕਿਸੇ ਪਿੰਡ 'ਚ ਸੁਖਮਨੀ ਸਾਹਿਬ ਪੜ੍ਹਿਆ ਜਾਂਦਾ ਜਾਂ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਉਹ ਗੱਲ ਵੱਖ ਆ ਅਰਦਾਸ ਹਰੇਕ ਗੁਰਦੁਆਰੇ ਹੁੰਦੀ ਆ ਅਰਦਾਸ ਤੇ ਸਾਡੀ ਅਰਦਾਸ ਵਿੱਚ ਅਸੀਂ ਰੋਜ਼ ਉਹਨਾਂ ਨੂੰ ਯਾਦ ਕਰਨੇ ਆ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਅਸੀਂ ਰੋਜ਼ ਨਹੀਂ ਕਹਿੰਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਸਵਾ ਸਵਾ ਮਨ ਦੇ ਪੀਸਣੇ ਪੀਸੇ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ ਰੋਜ਼ ਯਾਦ ਕਰਨੇ ਆ ਨਾ ਇਹ ਪ੍ਰਚਾਰ ਨਹੀਂ ਤੇ ਹੋਰ ਕੀ ਆ ਅਰਦਾਸ ਦਾ ਮਤਲਬ ਇਹ ਆ ਅੱਖਾਂ ਬੰਦ ਕਰੋ ਹੱਥ ਜੋੜੋ ਅਰਦਾਸ ਵਿੱਚ ਖਲੋ ਜਾਓ ਤੇ ਜੋ ਗ੍ਰੰਥੀ ਸਿੰਘ ਕਹਿ ਰਿਹਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਏ ਦੋ ਟਾਈਮ ਅਰਦਾਸ ਕਰੋ ਦੋ ਟਾਈਮ ਜਦੋਂ ਗੱਲ ਆਏਗੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਤੇ ਭਾਈ ਤਾਰੂ ਸਿੰਘ ਸਾਹਮਣੇ ਆ ਜਾਏ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਬੰਦ ਬੰਦ ਕਟਾਏ ਭਾਈ ਮਨੀ ਸਿੰਘ ਸਾਹਮਣੇ ਆ ਜਾਏ ਖੋਪਰੀਆਂ ਲੁਹਾਈਆਂ ਭਾਈ ਤਾਰੂ ਸਿੰਘ ਸਾਹਮਣੇ ਆ ਜਾਏ ਚਰਖੜੀਆਂ ਤੇ ਚੜ੍ਹੇ ਧਿਆਨ ਦਿਓ ਚਰਖੜੀਆਂ ਤੇ ਚੜ੍ਹੇ ਭਾਈ ਸ਼ਵੇਗ ਸਿੰਘ ਭਾਈ ਸ਼ਹਿਬਾਜ ਸਿੰਘ ਸਾਹਮਣੇ ਆ ਜਾਣ ਸਾਡੇ ਸਾਹਮਣੇ ਆ ਜਾਣ ਜਦੋਂ ਗੱਲ ਆਵੇ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲ ਦਾਸ ਆ ਜਾਏ ਜਦੋਂ ਗੱਲ ਆਵੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਸਵਾ ਸਵਾ ਮਨ ਦੇ ਪੀਸਣੇ ਪੀਸੇ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ ਤੇ ਉਹ ਬੀਬੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਣ ਇਸੇ ਕਰਕੇ ਆਖਿਆ ਸਿੱਖਾ ਰੋਜ਼ ਦੋ ਟਾਈਮ ਤੂੰ ਅਰਦਾਸ ਵਿੱਚ ਸ਼ਾਮਲ ਹੋ ਜੇ ਸ਼ਾਮਲ ਨਾ ਹੋ ਸਕੇ ਤੇ ਆਪ ਅਰਦਾਸ ਕਰ ਸਾਡਾ ਇਤਿਹਾਸ ਰੋਜ਼ ਦੁਹਰਾਇਆ ਜਾਵੇ ਸੰਖੇਪ ਰੂਪ ਵਿੱਚ ਰੋਜ਼ ਉਹਨਾਂ ਨੂੰ ਯਾਦ ਕੀਤਾ ਜਾਏ ਵੀ ਕਿਤੇ ਅਸੀਂ ਭੁੱਲ ਨਾ ਜਾਈਏ ਸਾਡਾ ਐਡਾ ਵੱਡਾ ਵਿਰਸਾ ਹੈ ਸਾਡਾ ਐਡਾ ਮਹਾਨ ਵਿਰਸਾ ਹੈ ਕਿਤੇ ਅਸੀਂ ਭੁੱਲ ਨਾ ਜਾਈਏ ਇਸ ਕਰਕੇ ਦੋ ਟਾਈਮ ਅਰਦਾਸ ਕਰਨ ਦਾ ਹੁਕਮ ਹੈ ਅਰਦਾਸ ਵਿੱਚ ਸ਼ਾਮਲ ਹੋਣ ਦਾ ਹੁਕਮ ਹੈ ਇਹ ਪ੍ਰਚਾਰ ਨਹੀਂ ਤੇ ਹੋਰ ਕੀ ਆਖੋ
ਸਤਨਾਮ
ਇਹ ਪ੍ਰਚਾਰ ਹੀ ਆ ਰੋਜ਼ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਭਾਈ ਤਾਰੂ ਸਿੰਘ ਨੂੰ ਰੋਜ਼ ਯਾਦ ਕੀਤਾ ਜਾਂਦਾ ਭਾਈ ਮਨੀ ਸਿੰਘ ਨੂੰ ਰੋਜ਼ ਯਾਦ ਕੀਤਾ ਜਾਂਦਾ ਪਿਆਰ ਵਾਲੇ ਨੇ ਜਿਹੜੇ ਉਹ ਰੋਜ਼ ਸੁਰਤੀ ਵਿੱਚ ਲੈ ਕੇ ਆਉਂਦੇ ਨੇ ਭਾਈ ਮਨੀ ਸਿੰਘ ਨੂੰ ਭਾਈ ਤਾਰੂ ਸਿੰਘ ਵਰਗਿਆਂ ਨੂੰ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਇਹ ਪ੍ਰਚਾਰ ਇਹ ਰੋਜ਼ ਯਾਦ ਕਰਾਇਆ ਜਾਂਦਾ ਸਾਨੂੰ ਵੀ ਐਡੀ ਵੱਡੀ ਕੁਰਬਾਨੀ ਹੋਈ ਕਿਤੇ ਅਸੀਂ ਡੋਲ ਨਾ ਜਾਈਏ ਪਰ ਅਸੀਂ ਅਰਦਾਸ ਵਿੱਚ ਖੜੇ ਹੁੰਦੇ ਹਾਂ ਸਾਡਾ ਧਿਆਨ ਕਿਤੇ ਹੋਰ ਹੀ ਹੁੰਦਾ ਉਦੋਂ ਹੀ ਪਤਾ ਲੱਗਦਾ ਗ੍ਰੰਥੀ ਸਿੰਘ ਕਹਿੰਦਾ ਵੀ ਨਾਨਕ ਨਾਮ ਚੜ੍ਹਦੀ ਗੱਲ ਪਤਾ ਹੀ ਉਦੋਂ ਲੱਗਦਾ ਸਾਨੂੰ ਬੀਬੀਆਂ ਦੇ ਚਰਨਾਂ 'ਚ ਬੇਨਤੀ ਹੈ ਬੈਠ ਜਾਓ ਭੈਣੋ ਖੜੇ ਨਾ ਹੋਵੋ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿਰਪਾ ਕਰਕੇ ਬਹਿ ਜਾਓ ਕਈ ਵਾਰੀ ਜਾਂ ਤੇ ਹੁਣ ਮੌਸਮ ਹੀ ਇੱਦਾਂ ਦਾ ਕਈ ਵਾਰੀ ਡੱਡੂ ਹੁੰਦੇ ਨੇ ਥੱਲੇ ਫਿਰਦੇ ਖੇਤਾਂ 'ਚ ਜਾਂ ਤੇ ਕੋਈ ਡੱਡੂ ਹੋਏਗਾ ਤੇ ਕਈ ਦੂਰ ਤੱਕ ਖੜੇ ਹੋ ਜਾਂਦੇ ਨੇ ਪਰ ਪਹਿਲੀ ਗੱਲ ਤੇ ਆ ਵੀ ਜੇ ਕੋਈ ਹੋਏਗਾ ਉਹ ਇੱਥੇ ਤੱਕ ਨਹੀਂ ਆ ਸਕਦਾ ਉਹਨੇ ਪਿੱਛੇ ਹੀ ਰਹਿ ਜਾਣਾ ਇੰਨੇ ਇਕੱਠ ਵਿੱਚ ਅੱਗੇ ਕਿੱਦਾਂ ਆ ਜਾਏਗਾ ਤੇ ਕਈ ਇੱਦਾਂ ਦੇ ਵੀ ਹੁੰਦੇ ਨੇ ਚੈਨੀਆਂ ਕੱਟਣ ਵਾਲੇ ਵਿੱਚ ਆਏ ਹੁੰਦੇ ਆ ਉਹਨਾਂ ਨੇ ਰੌਲਾ ਪਾ ਦੇਣਾ ਡੱਡੂ ਆ ਗਿਆ ਸੱਪ ਆ ਗਿਆ ਸੱਪ ਜਦੋਂ ਸਾਰੇ ਖੜੇ ਹੋ ਜਾਣ ਫਿਰ ਉਹ ਆਪਣਾ ਕੰਮ ਕਰ ਜਾਂਦੇ ਨੇ ਧਿਆਨ ਸਭ ਦਾ ਉੱਧਰ ਹੁੰਦਾ ਨਾ ਇਹ ਵੀ ਹੋਇਆ ਕਈ ਵਾਰੀ ਇੱਕ ਵਾਰੀ ਇੱਧਰ ਸਾਡੇ ਦੀਵਾਨ ਸੀ ਲਾਡਵੇ ਹਰਿਆਣੇ 'ਚ ਉੱਥੇ ਇੱਦਾਂ ਹੀ ਖੜੀ ਹੋ ਗਈ ਸੰਗਤ ਮੈਂ ਕਿਹਾ ਬਹਿ ਜਾਓ ਥੱਲੇ ਉੱਦਾਂ ਹੀ ਫਿਰ ਖੜੇ ਹੋ ਗਏ ਫਿਰ ਕਿਹਾ ਬਹਿ ਜਾਓ ਥੱਲੇ ਬੀਬੀਓ ਵੇਖਿਓ ਕਿਤੇ ਗਹਿਣੇ ਨਾ ਗਵਾਚ ਜਾਣ ਚੈਨੀਆਂ ਕੱਟ ਲੈਣਗੇ ਕਈ ਕਿਉਂਕਿ ਕਈ ਗਹਿਣੇ ਪਾ ਕੇ ਆਉਂਦੇ ਨੇ ਨਹੀਂ ਆਉਣਾ ਚਾਹੀਦਾ ਸੰਗਤ ਵਿੱਚ ਕਦੇ ਗਹਿਣੇ ਪਾ ਕੇ ਨਹੀਂ ਆਉਣਾ ਚਾਹੀਦਾ ਤੇ ਉਹ ਕਈ ਕੱਟੀਆਂ ਜਾਂਦੀਆਂ ਨੇ ਚੈਨੀਆਂ ਸੋਨਾ ਜਿਹੜਾ ਕੱਟਿਆ ਜਾਂਦਾ ਜਦੋਂ ਸਮਾਪਤੀ ਹੋਈ ਬਾਅਦ ਵਿੱਚ ਉੱਥੇ ਬੜੀਆਂ ਬੀਬੀਆਂ ਸਟੇਜ ਦੇ ਕੋਲ ਆ ਕੇ ਬੋਲੋ ਮੇਰੀ ਚੈਨੀ ਕੱਟੀ ਗਈ ਬੋਲੋ ਮੇਰੇ ਝਾਲਾ ਕੱਟਿਆ ਗਿਆ ਮੇਰਾ ਮੈਂ ਕਿਹਾ ਹੁਣ ਜੋ ਮਰਜ਼ੀ ਕਰ ਲਓ ਹੁਣ ਨਹੀਂ ਲੱਭਦਾ ਪਹਿਲਾਂ ਤੇ ਮੰਨੀ ਨਹੀਂ ਬੇਨਤੀ ਹੈ ਸਾਧ ਸੰਗਤ ਜੀ ਧਿਆਨ ਦੇਣਾ ਇਹ ਸੱਪ ਸੁੱਪ ਨਹੀਂ ਕੋਈ ਆਉਂਦਾ ਐਵੇਂ ਵਹਿਮ ਨਾ ਕਰੋ ਮਨ ਵਿੱਚ ਬੈਠੇ ਰਹੋ ਇਕਾਗਰਤਾ ਬਣਾਓ। ਇਹ ਤੇ ਉਹ ਸੱਪ ਕਈ ਫਿਰਦੇ ਨੇ ਜਿਹੜੇ ਤੁਹਾਡੇ ਸੋਨੇ ਨੂੰ ਡੰਗ ਮਾਰਨਗੇ, ਇਹ ਧਿਆਨ ਰੱਖਿਓ ਆਪਾਂ ਸੋਨੇ ਨੂੰ। ਤੇ ਇਕਾਗਰਤਾ ਬਣਾ ਕੇ ਮਰਦ ਚਰਨਾਂ 'ਚ ਬੈਠੀ ਸਤਸੰਗ ਜੀ, ਸਮਾਗਮ ਹੋਵੇ ਤੇ ਝਾੜ ਨਿਕਲਣਾ ਬੜਾ ਜ਼ਰੂਰੀ ਆ, ਕਿਸੇ ਨਾ ਕਿਸੇ ਦਾ ਜੀਵਨ ਬਣੇ। ਤੇ ਅੱਜ ਮੈਂ ਬੇਨਤੀ ਇਹ ਕਰ ਰਿਹਾ ਸਾਂ, ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਯਾਦ ਕਰਨੇ ਆ, ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਉਹਨਾਂ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਵੇਖੋ। ਇੰਨਾ ਉੱਚਾ ਸੁੱਚਾ ਜੀਵਨ ਸੀ, ਜਿਹੜੇ ਇੱਕ ਤੋਂ ਬਿਨਾਂ ਦੂਜੇ ਦੇ ਨਹੀਂ ਬਣੇ, ਭਾਵੇਂ ਬੰਦ ਬੰਦ ਕਟਾਉਣੇ ਪੈ ਗਏ ਕਟਵਾ ਗਏ, ਖੋਪਰ ਲਹਾਉਣੇ ਪੈ ਗਏ ਲੁਹਾ ਗਏ, ਆਰਿਆਂ ਥੱਲੇ ਖੜਨਾ ਪੈ ਗਿਆ ਖੜ ਗਏ, ਦੇਗਾਂ ਵਿੱਚ ਕੜਨਾ ਪੈ ਗਿਆ ਕੜ ਗਏ, ਜੇ ਕਿਤੇ ਪੁੱਠੀਆਂ ਖੱਲਾਂ ਲਹਾਉਣੀਆਂ ਪੈ ਗਈਆਂ ਤੇ ਲੁਹਾ ਲਈਆਂ, ਪਰ ਆਪਣੇ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਮੂੰਹ ਨਹੀਂ ਕੀਤਾ। ਖੁਸ਼ਾਨਾ
ਸ੍ਰੀ ਵਾਹਿਗੁਰੂ।
ਤੇ ਜੇ ਅਸੀਂ ਗੁਰਦੁਆਰੇ ਵੀ ਮੱਥਾ ਟੇਕਣਾ, ਮੜੀਆਂ ਮਸਾਣੀਆਂ ਤੇ ਵੀ ਸਿਰ ਝੁਕਾਉਣਾ ਹੈ, ਗਲ 'ਚ ਧਾਗੇ ਤਵੀਤ ਵੀ ਪਾਉਣੇ ਆ, ਤੇ ਫਿਰ ਸਾਡਾ ਕੀ ਫਾਇਦਾ ਸੁਣੇ ਦਾ? ਜੇ ਹੁਣ ਅੰਮ੍ਰਿਤ ਵੀ ਛਕਿਆ ਹੋਵੇ, ਕਈ ਪ੍ਰੇਮੀ ਏਦਾਂ ਦੇ ਵੀ ਆ, ਇੱਕ ਗਾਤਰਾ ਵੀ ਪਾਇਆ ਦੋ ਧਾਗੇ ਵੀ ਪਾਏ ਨੇ, ਇੱਕ ਗਾਤਰਾ ਵੀ ਪਾਇਆ ਤੇ ਪਾਣੀ 'ਚ ਫੂਕਾ ਮਰਵਾਏ ਬਿਨਾਂ ਆਪਾਂ ਪਾਣੀ ਵੀ ਨਹੀਂ ਪੀ ਸਕਦੇ, ਫਿਰ ਕੀ ਫਾਇਦਾ ਹੋਇਆ ਭਾਈ? ਜੇ ਸਤਿਗੁਰਾਂ ਨੇ ਮਿਹਰ ਕੀਤੀ ਆ, ਜੇ ਅੰਮ੍ਰਿਤ ਦੀ ਦਾਤ ਦਿੱਤੀ ਆ, ਤੇ ਅੰਮ੍ਰਿਤ ਦੀ ਰਹਿਤ ਵੀ ਸਾਡੇ ਕੋਲ ਹੋਣੀ ਜ਼ਰੂਰੀ ਆ। ਉਹਨਾਂ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਵੇਖੀਏ, ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪਰੀ ਲੁਹਾ ਲਈ, ਉਹਨਾਂ ਨੇ ਭਾਈ ਮਨੀ ਸਿੰਘ ਵਰਗਿਆਂ ਨੇ ਆਪਣੇ ਬੰਦ ਬੰਦ ਤੇ ਕਟਵਾ ਲਏ, ਸਿੱਖੀ ਤੋਂ ਮੁੱਖ ਨਹੀਂ ਮੋੜਿਆ, ਇੱਕੋ ਹੀ ਅਰਦਾਸ ਕਰਦੇ ਰਹੇ, ਕਹਿੰਦੇ ਮਰ ਜਾਵਾਂਗੇ ਗੁਰੂ ਦਾ ਦੁਆਰਾ ਨਹੀਂ ਛੱਡਣਾ। ਇੱਥੇ ਤੇ ਮਾਨ ਮਿਲਿਆ ਹੀ ਉਹਨਾਂ ਨੂੰ ਆ ਜਿਨ੍ਹਾਂ ਨੇ ਆਪਣਾ ਆਪ ਗਵਾਇਆ। ਇੱਕ ਦੇ ਬਣਨਾ, ਭਾਈ ਮਰਦਾਨੇ ਨੇ ਗੁਰੂ ਨਾਨਕ ਨਾਲ ਲਾਈ, ਲਾ ਕੇ ਤੋੜ ਨਿਭਾਈ। ਸਾਡਾ ਮਨ ਤੇ ਇਦਾਂ ਦਾ ਵੀ ਅਸੀਂ ਅੱਜ ਝੁਕੇ ਹਾਂ, ਅੱਜ ਇੱਥੇ ਆਏ ਹਾਂ ਨਾ, ਸਾਡਾ ਇਦਾਂ ਦਾ ਹਿਸਾਬ ਕਿਤਾਬ ਆ ਵੀ ਜਿੱਦਾਂ ਸੋਫੇ ਉੱਤੇ ਬਹਿ ਜਾਓ, ਸੋਫਾ ਝੁਕ ਗਿਆ, ਅਸੀਂ ਖਲੋ ਗਏ ਤੇ ਫਿਰ ਉਦਾਂ ਹੀ ਹੋ ਗਿਆ। ਸਾਡਾ ਮਨ ਵੀ ਇਦਾਂ ਹੀ ਆ, ਅਸੀਂ ਸੰਗਤ ਵਿੱਚ ਆਉਂਦੇ ਹਾਂ ਇੱਕ ਵਾਰੀ ਤੇ ਕਹਿੰਦੇ ਹਾਂ ਵੀ ਬਸ ਜੀ ਹੁਣ ਤੇ ਮੈਂ ਗੁਰਮੁਖ ਬਣ ਜਾਣਾ, ਬਸ ਜੀ ਹੁਣ ਤੇ ਮੈਂ ਬਸ ਪੱਕਾ ਹੀ ਸਿੱਖ ਬਣ ਜਾਣਾ, ਪਰ ਜਦੋਂ ਬਾਹਰ ਨਿਕਲੇ ਫਿਰ ਉਦਾਂ ਦੇ ਉਦਾਂ ਹੀ ਹੋ ਗਏ। ਤੇ ਵੇਖੋ ਜੀਵਨ ਪੜ੍ਹ ਕੇ ਭਾਈ ਮਰਦਾਨੇ ਵਰਗੇ ਜਿਨ੍ਹਾਂ ਨੇ ਗੁਰੂ ਨਾਨਕ ਨਾਲ ਲਾਈ ਤੇ ਫਿਰ ਤੋੜ ਨਿਭਾ ਦਿੱਤੀ, ਸਾਰੀ ਜ਼ਿੰਦਗੀ ਮਰ ਦੇ ਨਾਲ ਰਿਹਾ ਮਰਦਾਨਾ। ਤੇ ਮਰ ਨੇ ਆਖਿਆ ਸੀ, ਮਰਦਾਨਿਆ ਤੈਨੂੰ ਕਿੰਨੇ ਦੁੱਖ ਝੱਲਣੇ ਪੈਂਦੇ ਨੇ, ਜਿੰਨੇ ਦੁੱਖ ਜਿੰਨੇ ਕਸ਼ਟ ਸਾਡੇ ਸਿੱਖ ਧਰਮ ਵਿੱਚ ਸਤਿਸੰਗ ਜੀ ਗੁਰਸਿੱਖਾਂ ਨੇ ਝੱਲੇ ਨੇ 17ਵੀਂ 18ਵੀਂ ਸਦੀ ਦੇ ਵਿੱਚ, ਅੱਕਾਂ ਦੀਆਂ ਕੁੱਕੜੀਆਂ ਖਾ ਖਾ ਕੇ ਗੁਜ਼ਾਰਾ ਕੀਤਾ, ਕੰਡਿਆਂ ਦੀਆਂ ਸੇਜਾਂ ਵਿਛਾ ਕੇ ਸਿੰਘ ਪਏ ਨੇ, ਘਰ ਬਾਰ ਲੁੱਟੇ ਗਏ, ਕਈ ਕਈ ਦਿਨ ਖਾਣਾ ਨਾ ਕਈ ਕਈ ਦਿਨ ਸੌਣਾ ਨਾ, ਅੱਕਾਂ ਦੀਆਂ ਕੁੱਕੜੀਆਂ ਖਾ ਖਾ ਕੇ ਗੁਜ਼ਾਰਾ ਕਰਨਾ, ਇਹ ਸਾਰੇ ਦੁੱਖ ਇਹ ਸਾਰਾ ਸੰਤਾਪ ਜਿਹੜੀ ਸਾਡੀ ਕੌਮ ਨੂੰ ਵੇਖਣਾ ਪਿਆ ਭੋਗਣਾ ਪਿਆ, ਸਭ ਤੋਂ ਪਹਿਲਾਂ ਭਾਈ ਮਰਦਾਨੇ ਨੇ ਝੱਲਿਆ। ਖੁਸ਼ਤਨਾ ਭਾਈ ਮਰਦਾਨਾ, ਸਾਡੇ ਕਈ ਪ੍ਰਚਾਰਕਾਂ ਨੇ ਤੇ ਸਾਡੇ ਕਈ ਲਿਖਾਰੀਆਂ ਨੇ ਭਾਈ ਮਰਦਾਨੇ ਨੂੰ ਇੱਕ ਡਰਪੋਕ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤਾ। ਭਾਈ ਮਰਦਾਨੇ ਨੂੰ ਇੱਕ ਬਿਲਕੁਲ ਉਹ ਬੰਦਾ ਬਣਾਤਾ ਜਿਹਨੂੰ ਹਰ ਵੇਲੇ ਭੁੱਖ ਲੱਗੀ ਰਹਿੰਦੀ ਸੀ, ਮਰਦਾਨੇ ਨੂੰ ਤੇ ਭੁੱਖ ਹੀ ਲੱਗੀ ਰਹਿੰਦੀ ਸੀ ਹਰ ਸਮੇਂ, ਪਰ ਨਹੀਂ, ਭਾਈ ਮਰਦਾਨਾ ਉਹ ਸ਼ਖਸੀਅਤ ਸੀ ਜਿਹਨੇ ਸਿੱਖ ਕੌਮ ਵਿੱਚ ਸਭ ਤੋਂ ਪਹਿਲਾਂ ਆਪਣੇ ਤਨ ਉੱਤੇ ਦੁੱਖ ਤੇ ਭੁੱਖ ਚੱਲਿਆ, ਸਭ ਤੋਂ ਪਹਿਲਾਂ ਸਭ ਤੋਂ ਵੱਧ ਗੁਰੂ ਨਾਨਕ ਦੇ ਨਾਲ ਪੰਜ ਪੰਜ ਦਸ ਦਸ ਦਿਨ ਜੇ ਪ੍ਰਸ਼ਾਦਾ ਨਹੀਂ ਛਕਣਾ ਤੇ ਤਾਂ ਵੀ ਰਬਾਬ ਵਜਾਉਣੀ ਬੰਦ ਨਹੀਂ ਕੀਤੀ, ਕਈ ਕਈ ਦਿਨ ਪਾਣੀ ਨਾ ਮਿਲਣਾ, ਕਈ ਕਈ ਦਿਨ ਭੁੱਖੇ ਰਹਿਣਾ, ਭਾਈ ਮਰਦਾਨੇ ਨੇ ਬੜੇ ਕਸ਼ਟ ਚੱਲੇ ਨੇ, ਬੜੇ ਦੁੱਖ ਚੱਲੇ ਨੇ। ਤੇ ਜੇ ਭਾਈ ਮਰਦਾਨੇ ਨੂੰ ਕਿਤੇ ਭੁੱਖ ਵੀ ਲੱਗਦੀ ਸੀ, ਉਹਦੇ ਵਿੱਚ ਵੀ ਕਿਸੇ ਨਾ ਕਿਸੇ ਨੂੰ ਤਾਰਨ ਦਾ ਬਹਾਨਾ ਗੁਰੂ ਨਾਨਕ ਬਣਾ ਲੈਂਦੇ ਸੀ। ਮਰਦਾਨੇ ਨੂੰ ਜੇ ਭੁੱਖ ਵੀ ਲੱਗਦੀ ਸੀ ਨਾ, ਉਹਦਾ ਵੀ ਕੋਈ ਨਾ ਕੋਈ ਕਾਰਨ ਸੀ। ਤੇ ਭਾਈ ਮਰਦਾਨੇ ਨੇ ਸਾਰੀ ਜ਼ਿੰਦਗੀ ਮਰ ਦੇ ਨਾਲ ਨਿਭਾਈ। ਕਈ ਵਾਰੀ ਮਰ ਨੇ ਆਖਣਾ ਮਰਦਾਨਿਆ, ਓਏ ਮੈਂ ਤੇ ਤੈਨੂੰ ਬੜਾ ਔਖਾ ਕਰਨਾ, ਤੂੰ ਮੈਨੂੰ ਛੱਡ ਕੇ ਚਲੇ ਜਾ, ਮਰਦਾਨਿਆ ਮੈਨੂੰ ਛੱਡ ਕੇ ਚਲੇ ਜਾ। ਤੇ ਮਰਦਾਨੇ ਨੇ ਕਹਿਣਾ, ਨਹੀਂ ਸੱਚੇ ਪਾਤਸ਼ਾਹ, ਉਹ ਗੱਲ ਵੱਖ ਹੈ ਵੀ ਕਈ ਵਾਰੀ ਮੈਂ ਤੁਹਾਡੇ ਨਾਲ ਨਾਰਾਜ਼ ਵੀ ਹੋ ਜਾਂਦਾ,
ਕਈ ਵਾਰੀ ਤੁਹਾਡੇ ਨਾਲ ਮੈਂ ਲੜ ਵੀ ਪੈਂਦਾ, ਕਈ ਵਾਰੀ ਮੈਂ ਆਕੜ ਵੀ ਜਾਂਦਾ, ਪਰ ਸੱਚੇ ਪਾਤਸ਼ਾਹ ਗੁੱਸਾ ਮੈਨੂੰ ਚੜ੍ਹਦਾ ਤੇ ਬੜਾ, ਪਰ ਉੱਤੇ ਉੱਤੇ ਆ, ਪਰ ਮੈਨੂੰ ਇਹ ਵੀ ਪਤਾ ਮੈਂ ਤੁਹਾਡੇ ਬਿਨਾਂ ਬਚ ਨਹੀਂ ਸਕਦਾ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਸੱਚੇ ਪਾਤਸ਼ਾਹ ਆਪ ਜੀ ਤੋਂ ਬਿਨਾਂ ਇੱਕ ਮਿੰਟ ਨਹੀਂ ਬਚ ਸਕਦਾ ਮੈਂ। ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਬਹਿੰਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਮਹਾਰਾਜ ਤੁਹਾਡੇ ਨਾਲ ਮੇਰਾ ਪ੍ਰੇਮ ਪਿਆ, ਹੁਣ ਮੈਂ ਕਿੱਥੇ ਜਾਵਾਂ। ਕਹਿੰਦੇ ਨੇ ਜਦੋਂ ਭਾਈ ਮਰਦਾਨੇ ਦਾ ਅੰਤ ਸਮਾਂ ਆਇਆ ਤੇ ਮਹਾਰਾਜ ਨੇ ਆਖਿਆ, ਮਰਦਾਨਿਆ ਤੈਨੂੰ ਅੱਜ ਇੱਕ ਗੱਲ ਦੱਸੀਏ। ਕਹਿੰਦਾ ਮਹਾਰਾਜ ਜੀ ਦੱਸੋ। ਸਤਿਗੁਰ ਕਹਿੰਦੇ ਨੇ, ਮਰਦਾਨਿਆ ਉਹ ਤੇਰੀਆਂ 8 ਘੜੀਆਂ ਰਹਿ ਗਈਆਂ ਬਾਕੀ, ਤੂੰ ਮਰ ਜਾਣਾ ਹੈ, ਤੇਰਾ ਅੰਤ ਸਮਾਂ ਆ ਗਿਆ। ਮਰਦਾਨਾ ਕਹਿੰਦਾ, ਅੱਛਾ ਜੀ ਮੈਂ ਮਰ ਜਾਣਾ ਹੈ। ਮਹਾਰਾਜ ਕਹਿੰਦੇ, ਹਾਂ ਮਰ ਜਾਣਾ ਤੂੰ, 8 ਘੜੀਆਂ ਰਹਿ ਗਈਆਂ। ਕਹਿੰਦੇ ਨੇ ਮਰਦਾਨਾ ਨੱਚਣ ਲੱਗ ਪਿਆ, ਮਰਦਾਨਾ ਭੰਗੜੇ ਪਾਉਣ ਲੱਗ ਪਿਆ। ਮਹਾਰਾਜ ਕਹਿੰਦੇ, ਮਰਦਾਨਿਆ ਨੱਚਦਾ ਕਿਉਂ ਆ, ਉਹ ਇਹੋ ਜੀ ਕਿਹੜੀ ਖੁਸ਼ੀ ਚੜ੍ਹ ਗਈ ਤੈਨੂੰ? ਭਾਈ ਮਰਦਾਨਾ ਕਹਿੰਦਾ, ਇਦੋਂ ਵੱਧ ਖੁਸ਼ੀ ਦੀ ਗੱਲ ਕੀ ਹੋਏਗੀ, ਤੁਸੀਂ ਮੇਰੇ ਸਾਹਮਣੇ, ਤੁਹਾਡੇ ਚਰਨਾਂ 'ਚ ਮੇਰੀ ਜਾਨ ਨਿਕਲੇਗੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਦੋਂ ਖੁਸ਼ੀ ਹੋਰ ਕੀ ਹੋਏਗੀ? ਤੁਹਾਡੇ ਚਰਨਾਂ 'ਚ ਜਿੰਦ ਨਿਕਲੇ, ਮੈਨੂੰ ਕੀ ਚਾਹੀਦਾ? ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ, ਹੋਰ ਕੀ ਚਾਹੀਦਾ? ਮਹਾਰਾਜ ਕਹਿੰਦੇ, ਮਰਦਾਨਿਆ ਮਰ ਤੇ ਤੂੰ ਜਾਣਾ ਹੈ, ਦੱਸ ਮੈਂ ਤੇਰੀ ਕੋਈ ਸਮਾਧ ਬਣਾ ਦਿਆਂ, ਦੱਸ ਮੈਂ ਤੇਰੀ ਕੋਈ ਮੱਟੀ ਬਣਾ ਦਿਆਂ, ਤੇਰੀ ਮੈਂ ਕੋਈ ਯਾਦਗਾਰ ਬਣਾ ਦਿਆਂ। ਮਰਦਾਨੇ ਦਾ ਕਮਾਲ ਦਾ ਬਚਨ ਸੀ, ਕਹਿੰਦਾ ਸੱਚੇ ਪਾਤਸ਼ਾਹ ਚੰਬ ਦੀ ਸਮਾਧ ਵਿੱਚੋਂ ਕੱਢ ਕੇ ਮੈਨੂੰ ਇੱਟਾਂ ਦੀ ਸਮਾਧ ਵਿੱਚ ਵਾੜਨ ਲੱਗੇ, ਚੰਬ ਦੀ ਸਮਾਧ ਵਿੱਚੋਂ ਕੱਢ ਕੇ ਮੈਨੂੰ ਇੱਟਾਂ ਦੀ ਸਮਾਧ ਵਿੱਚ ਵਾੜਨ ਲੱਗੇ ਹੋ। ਸੱਚੇ ਪਾਤਸ਼ਾਹ ਮੇਰੀ ਕੋਈ ਜਗ੍ਹਾ ਦੀ ਲੋੜ ਨਹੀਂ, ਮੈਨੂੰ ਬਾਅਦ ਵਿੱਚ ਮੇਰੀ ਯਾਦਗਾਰ ਬਣੇ, ਮੇਰੀ ਕੋਈ ਜਗ੍ਹਾ ਬਣੇ, ਮੇਰੀ ਤੇ ਇੱਕ ਰਜਾ, ਆਪਣੇ ਹਿਰਦੇ ਵਿੱਚ ਮੇਰੇ ਵਾਸਤੇ ਥੋੜੀ ਜਿਹੀ ਜਗ੍ਹਾ ਰੱਖਿਓ, ਆਪਣੇ ਹਿਰਦੇ ਵਿੱਚ ਮੇਰੇ ਵਾਸਤੇ ਥੋੜੀ ਜਿਹੀ ਥਾਂ ਰੱਖਿਓ, ਮੈਨੂੰ ਕਦੇ ਕਦੇ ਯਾਦ ਕਰ ਲਿਆ ਕਰਿਓ ਵੀ ਮੇਰੇ ਨਾਲ ਕੋਈ ਮਰਦਾਨਾ ਵੀ ਰਹਿੰਦਾ ਹੁੰਦਾ ਸੀ।
ਸਤਿ ਸ੍ਰੀ ਅਕਾਲ,
ਕਦੇ ਕਦੇ ਯਾਦ ਕਰ ਲਿਆ ਕਰਿਓ, ਇਹ ਹੈ ਸਿੱਖੀ। ਕਹਿੰਦਾ ਸੱਚੇ ਪਾਤਸ਼ਾਹ ਚੱਲਿਆ ਸਿਰ ਤੇਰੇ ਚਰਨਾਂ 'ਚ ਹੋਵੇ। ਅਸੀਂ ਵੀ ਕਹੀਏ ਵੀ ਸੱਚੇ ਪਾਤਸ਼ਾਹ ਜਦੋਂ ਅਸੀਂ ਮਰੀਏ ਸਾਡਾ ਸਿਰ ਤੇਰੇ ਚਰਨਾਂ 'ਚ ਹੋਵੇ, ਜਦੋਂ ਅਸੀਂ ਮਰੀਏ ਸਾਡੀ ਸੁਰਤੀ ਤੇਰੇ ਚਰਨਾਂ 'ਚ ਹੋਵੇ। ਕਬੀਰ, ਮੋਹੇ ਮਰਨੇ ਕਾ ਚਾਓ ਹੈ, ਚਾਓ ਹੈ ਮਰੋਂ ਤੋਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਦ। ਹੁਣ ਇਹਦਾ ਭਾਵ ਇਹ ਥੋੜਾ ਵੀ ਕਬੀਰ ਜੀ ਕਹਿੰਦੇ ਨੇ ਵੀ ਜਦੋਂ ਮੈਂ ਮਰਾਂ ਮੈਂ ਮੰਦਰ 'ਚ ਮਰਾਂ, ਜਦੋਂ ਮੈਂ ਮਰਾਂ ਮੈਂ ਮਸਜਿਦ 'ਚ ਮਰਾਂ, ਜਦੋਂ ਮੈਂ ਮਰਾਂ ਮੈਂ ਗੁਰਦੁਆਰੇ ਮਰਾਂ। ਜੇ ਹੁਣ ਆਪਾਂ ਕਹੀਏ ਵੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ, ਵੀ ਜਦੋਂ ਅਸੀਂ ਮਰੀਏ ਅਸੀਂ ਗੁਰਦੁਆਰੇ ਮਰੀਏ, ਇਹਦਾ ਭਾਵ ਇਹ ਨਹੀਂ। ਇਹਦਾ ਭਾਵ ਇਹ ਆ ਵੀ ਸੱਚੇ ਪਾਤਸ਼ਾਹ ਜਦੋਂ ਵੀ ਮੈਂ ਮਰਾਂ, ਭਾਵੇਂ ਸੜਕ 'ਤੇ ਮਰਾਂ, ਭਾਵੇਂ ਆਪਣੇ ਘਰ 'ਚ ਮਰਾਂ, ਭਾਵੇਂ ਮੈਂ ਆਪਣੇ ਖੇਤ ਮਰਾਂ, ਜਦੋਂ ਮਰਾਂ ਮੇਰੀ ਸੁਰਤੀ ਤੇਰੇ ਚਰਨਾਂ 'ਚ ਹੋਵੇ। ਜੇ ਅੱਜ ਅਸੀਂ ਗੁਰੂ ਕੇ ਬਣੇ ਹਾਂ, ਅੱਜ ਅਸੀਂ ਗਾਤਰੇ ਪਾਏ ਨੇ, ਕਿਰਪਾਨਾਂ ਪਾਈਆਂ ਨੇ, ਅੱਜ ਅਸੀਂ ਗੁਰੂ ਦੇ ਪੁੱਤ ਕਹਾਉਂਦੇ ਹਾਂ ਆਪਣੇ ਆਪ ਨੂੰ, ਤੇ ਕੀ ਪਤਾ ਜ਼ਿੰਦਗੀ 'ਚ ਕਿਹੋ ਜਿਹਾ ਮੋੜ ਆ ਜਾਣਾ, ਅਸੀਂ ਕਿੱਧਰ ਨੂੰ ਤੁਰ ਪੈਣਾ। ਕੋਈ ਬੰਦਾ ਮਾਣ ਨਹੀਂ ਕਰ ਸਕਦਾ ਵੀ ਮੈਂ ਪੱਕਾ ਸਿੱਖ ਹਾਂ, ਮੈਨੂੰ ਕੋਈ ਡੁਲਾ ਹੀ ਨਹੀਂ ਸਕਦਾ, ਇਹ ਨਹੀਂ। ਇਹ ਤੇ ਰੱਬ ਹੱਥ ਡੋਰੀ ਆ, ਤੇ ਇਹ ਅਰਦਾਸ ਕਰਨੀ ਵੀ ਸੱਚੇ ਪਾਤਸ਼ਾਹ ਜੇ ਮੈਂ ਅੱਜ ਤੇਰਾ, ਜਦੋਂ ਮੈਂ ਮਰਾਂ ਉਦੋਂ ਵੀ ਮੈਂ ਤੇਰਾ ਹੀ ਹੋਵਾਂ, ਕਿਸੇ ਹੋਰ ਦਾ ਨਾ ਬਣ ਜਾ। ਜਦੋਂ ਸੁਰਤੀ ਸਾਡੀ ਗੁਰੂ ਚਰਨਾਂ 'ਚ ਜੁੜੀ ਹੈ, ਅੱਜ ਜਿਉਂਦਿਆਂ ਦੀ ਜੁੜੀ ਆ, ਜਦੋਂ ਜਾਨ ਨਿਕਲੇਗੀ ਉਦੋਂ ਵੀ ਸਾਡੀ ਸੁਰਤੀ ਮਰ ਦੇ ਚਰਨਾਂ 'ਚ ਜੁੜੀ ਹੋਈ ਹੋਵੇਗੀ। ਫਿਰ ਭਾਵੇਂ ਸੜਕ ਤੇ ਜਾਨ ਨਿਕਲ ਜਾਏ, ਭਾਵੇਂ ਖੇਤ ਜਾਨ ਨਿਕਲ ਜਾਏ, ਫਿਰ ਸਮਝ ਲਓ ਵੀ ਗੁਰੂ ਦੇ ਦੁਆਰੇ ਤੇ ਹੀ ਮਰੇ ਆ। ਕਬੀਰ ਸਾਹਿਬ ਦਾ ਵਚਨ ਹੈ, ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਚਾਓ ਚਾਓ। मत हर पूछे कौन है, मत हर पूछे कौन है, मत हर पूछे कौन है,
बोलो
पूछे कौन है, मोहे मरने का चाओ है, मरो तो हर के द्वार, जदो मैं मरा मैं गुरु दे द्वारे ते मरा, जदो मैं मरा मेरी सुरती गुरु चरणा नल जुड़ी होई होवे। भाई मरदाने ने आख्या सी सच्चे पातशाह चम दियां समाधियां दी लोड़ नहीं, अपने हिरदे विच मेरे वास्ते थां रखियो, बस इनू किसे चीज दी लोड़ नहीं। यही सिखी है गुरसिख ओही आ जिन्हें अज अमर की दात प्राप्त की। जे अज गुरु गोबिंद सिंह महाराज का पुत्र अखवारे है तो सात संघ जी आखिरी साह तक जुड़िया रवे, जेड़ा अज जुड़िया कल टुट जाए वो कादी प्रीति है कादी सिखी है। सिख तो उही है जेड़ा तोड़ नभा दे, सेवक की ओढ़क निभ ही प्रीत, सेवक तो तोड़ नभा जाता। वड्डे वड्डे दुख तसीहे चले ने गुरसिखा, कई प्रेमी अरदास कहणगे पुठियां खल्लां लोहाइयां, साडे सिख धर्म विच किन्ने लोहाइयां, सिख धर्म विच भावें कि जदों बाबा बंदा सिंह बहादुर दे नाल साढ़े सत सौ दे लगभग सिंघां नूं गिरफ्तार करके लगाए सी दिल्ली, बहुत वड्डा एक सतसंग जी जुलूस कढ़िया गया सी, बहुत वड्डा पंजाब तो लैके दिल्ली तक, जदों बाबा बंदा सिंह बहादुर नूं लाल पोशाका पा दिता गया, हाथी उत्ते बन्निया गया सब तो अगे पिंजरे च बंद, उत्थे जदों बाबा बंदा सिंह बहादुर दे नाल दे साथियां सिंघां नूं शहीद कीता सी ना, उन्हां विचों वी कईआं दीआं खल्लां लाईआं गईआं सी, पर एक गुरसिख जिहदा नां इतिहास विच चमकदा है ਉਹ ਸੀ ਭਾਈ ਜੈ ਸਿੰਘ ਖੱਲ ਕੱਟ ਕਿਹਾ ਜਾਂਦਾ ਜਿਹਨਾਂ। ਜਦੋਂ ਕਦੇ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਜਾਓ, ਕਦੇ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਸਰਹੰਦ ਮੇਨ ਰੋਡ ਦੇ ਉੱਤੇ ਪਟਿਆਲੇ ਤੋਂ ਕੋਈ ਪੰਜ ਕੁ ਕਿਲੋਮੀਟਰ ਦੀ ਦੂਰੀ 'ਤੇ ਇੱਕ ਪਿੰਡ ਆਉਂਦਾ ਹੈ ਜਿਹਦਾ ਨਾਂ ਹੈ ਬਾਰਨ, ਪਿੰਡ ਦਾ ਨਾਮ ਹੈ ਬਾਰਨ। ਤੇ ਸਤਸੰਗ ਜੀ ਉਸ ਬਾਰਨ ਨਗਰ ਦੇ ਜਦੋਂ ਆਪਾਂ ਅੰਦਰ ਜਾਵਾਂਗੇ ਸਾਹਮਣੇ ਰੋਡ ਦੇ ਉੱਪਰ ਹੀ ਇੱਕ ਬੋਰਡ ਲੱਗਿਆ ਹੋਇਆ ਹੈ, ਗੁਰਦੁਆਰਾ ਯਾਦਗਾਰ ਬਾਬਾ ਜੈ ਸਿੰਘ ਜੀ ਖੱਲ ਕੱਟ, ਤੇ ਤੀਰ ਦਾ ਨਿਸ਼ਾਨ ਹੈ ਵੀ ਇਸ ਪਾਸੇ ਗੁਰਦੁਆਰਾ ਹੈ। ਤੇ ਸਤਸੰਗ ਹੁਣ ਉੱਥੇ ਕਾਫੀ ਸੰਗਤ ਵੀ ਜਾਂਦੀ ਆ, ਉੱਥੇ ਉਹ ਦਰਖਤ ਵੀ ਮੌਜੂਦ ਹੈ ਅੱਜ, ਤੇ ਗੁਰਦੁਆਰਾ ਵੀ ਬਣਿਆ ਹੋਇਆ ਉੱਥੇ ਜਿੱਥੇ ਭਾਈ ਜੈ ਸਿੰਘ ਦਾ ਭਾਈ ਜੈ ਸਿੰਘ ਦੀ ਖੱਲ ਉਤਾਰ ਦਿੱਤੀ ਗਈ ਸੀ ਲਟਕਾ ਕੇ, ਉਹ ਦਰਖਤ ਅੱਜ ਵੀ ਹੈ ਧਿਆਨ ਦੇਣਾ। ਭਾਈ ਜੈ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕੀਤੀ ਸੀ ਉਸ ਵੇਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਬੜੇ ਪਿਆਰ ਵਾਲਾ ਗੁਰਸਿੱਖ ਸੀ, ਜਿਨ੍ਹਾਂ ਨੂੰ ਆਪਾਂ ਰਮਦਾਸੀਏ ਸਿੰਘ ਕਹਿੰਦੇ ਹਾਂ ਉਹਨਾਂ ਦੇ ਵਿੱਚੋਂ ਸੀ। ਭਾਵੇਂ ਕਿ ਜਾਤ ਕਪਾਤ ਗੁਰੂ ਘਰ ਵਿੱਚ ਕੋਈ ਨਹੀਂ, ਬਹੁਤ ਵਾਰ ਸਟੇਜਾਂ ਤੋਂ ਬੇਨਤੀਆਂ ਕਰਦਾ ਹੁੰਦਾ ਜੇ ਇਸ ਵਿਸ਼ੇ 'ਤੇ ਕੁਝ ਸਮਾਂ ਲਾਈਏ ਤਾਂ ਟਾਈਮ ਬਹੁਤ ਲੱਗ ਜਾਣਾ। ਅੱਜ ਵੀ ਕਈਆਂ ਬੰਦਿਆਂ ਦੇ ਅੰਦਰ ਬੜਾ ਜਾਤਾਂ ਦਾ ਵਹਿਮ ਵੜਿਆ ਹੋਇਆ, ਮੈਂ ਵੱਡਾ ਜੀ ਉਹ ਛੋਟਾ ਜੀ ਆ, ਵੱਡੀ ਜਾਤ ਦਾ ਛੋਟੀ ਜਾਤ ਦਾ, ਇਹ ਨਹੀਂ ਗੁਰੂ ਘਰ ਵਿੱਚ ਤੇ ਕਿਸੇ ਦੀ ਕੋਈ ਜਾਤ ਨਹੀਂ, ਇੱਥੇ ਤੇ ਸਾਡੀ ਸਾਰਿਆਂ ਦੀ ਜਾਤ ਇੱਕੋ ਹੀ ਹੈ। ਜਦੋਂ ਅੰਮ੍ਰਿਤ ਛਕ ਲਈਏ ਉਹ ਜਾਤ ਕੀ ਹੈ, ਉੱਥੋਂ ਖਾਲਸ ਕੀ ਹੈ, ਉਹ ਹੈ ਖਾਲਸਾ। ਆਖੋ ਸਤਨਾਮ। ਜਦੋਂ ਅੰਮ੍ਰਿਤ ਛਕ ਲੈਂਦਾ ਨਾ ਗੁਰਸਿੱਖ ਤੇ ਉਦੋਂ ਇਹ ਕਿਹਾ ਜਾਂਦਾ ਕਿ ਭਾਈ ਕਿਸੇ ਨੇ ਜਾਤ ਮਗਰ ਨਹੀਂ ਲਾਣੀ, ਆਪਣਾ ਨਾਂ ਲਿਖੋ ਤੇ ਨਾਮ ਮਗਰ ਤੁਸੀਂ ਖਾਲਸਾ ਲਿਖ ਸਕਦੇ ਹੋ। ਉਦੋਂ ਤੋਂ ਜਾਤ ਜਿਹੜੀ ਹੈ ਤੋਂ ਖਾਲਸ ਜਿਹੜਾ ਹੈ ਉਹ ਖਾਲਸਾ ਬਣ ਜਾਂਦਾ ਸਿਰਫ ਤੇ ਜਦ ਤੱਕ ਪਾਤਾਂ ਮਾਰਨ ਨੇ ਮਟਾਈਆਂ ਨੇ ਸਾਡੀਆਂ। ਬਹੁਤ ਸਤਿਕਾਰ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਲੋਕ ਕਹਿੰਦੇ ਨੇ ਮਰਾਸ਼ੀ ਹੈ, ਲੋਕ ਕਹਿੰਦੇ ਨੇ ਨੀਚ ਜਾਤ ਦਾ ਹੈ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਆਪਣੇ ਬਰਾਬਰ ਬਿਠਾਇਆ। ਬਰਾਬਰ ਹੀ ਨਹੀਂ ਸੱਜੇ ਪਾਸੇ ਬਿਠਾਇਆ। ਕਿਉਂ? ਹੱਥ ਵਿੱਚ ਰਬਾਬ ਹੈ, ਗੁਰੂ ਘਰ ਦਾ ਕੀਰਤਨੀ ਹੈ। ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਸੱਜੇ ਪਾਸੇ ਬਿਠਾਇਆ ਵੀ ਇਹ ਅਕਾਲ ਪੁਰਖ ਦੀ ਉਸਤਤ ਕਰਦਾ ਹੈ, ਇਹ ਵਡਿਆਈ ਕਰਦਾ ਹੈ। ਗੁਰੂ ਨਾਨਕ ਨੇ ਮਰਦਾਨੇ ਨੂੰ ਸੱਜੇ ਪਾਸੇ ਬਿਠਾਇਆ ਨਾਲ ਭਾਈ ਬਾਲਾ ਸੰਧੂ ਜੱਟ। ਤੇ ਜੇ ਕਿਸੇ ਨੇ ਪੁੱਛਣਾ ਸੱਚੇ ਪਾਤਸ਼ਾਹ ਤੁਹਾਡੇ ਨਾਲ ਕੌਣ ਨੇ, ਜੇ ਕਿਸੇ ਨੇ ਪੁੱਛਣਾ ਗੁਰੂ ਨਾਨਕ ਸਾਹਿਬ ਨੂੰ ਇਹ ਤੁਹਾਡੇ ਨਾਲ ਕੌਣ ਨੇ, ਤੇ ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਸੀ ਆਖਿਆ ਕਦੇ ਵੀ ਇਹ ਮੇਰੇ ਸਿੱਖ ਨੇ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਆਖਿਆ ਇਹ ਮੇਰੇ ਸੇਵਕ ਨੇ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਆਖਿਆ ਮੇਰੇ ਚੇਲੇ ਨੇ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਆਖਿਆ ਮੇਰੇ ਸ਼ਰਧਾਲੂ ਨੇ। ਗੁਰੂ ਨਾਨਕ ਸਾਹਿਬ ਨੇ ਸਦਾ ਇਹੀ ਕਹਿਣਾ ਕਿ ਇਹ ਮੇਰੇ ਭਰਾ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਮਰਦਾਨੇ ਨੂੰ ਬਰਾਬਰ ਪਾਇਆ ਮਹਾਰਾਜ ਨੇ ਤੇ ਮਹਾਰਾਜ ਨੇ ਸਦਾ ਇਹ ਕਹਿਣਾ ਇਹ ਮੇਰੇ ਭਾਈ ਨੇ। ਕਿੱਡਾ ਉੱਚਾ ਮਾਣ ਦਿੱਤਾ ਭਾਈ ਮਰਦਾਨਾ ਜੀ ਨੂੰ। ਲੋਕਾਂ ਨੇ ਜਾਤਾਂ ਕਪਾਤਾਂ ਬੜੀਆਂ ਪਰਖੀਆਂ ਪਰ ਮਹਾਰਾਜ ਨੇ ਪਰਵਾਹ ਨਹੀਂ ਕੀਤੀ। ਵੇਖਣ ਵਾਲਿਆਂ ਕਿਹਾ ਹੈਰਾਨ ਹੋ ਕੇ ਵੇਖੋ ਹਿੰਦੂ ਦੇ ਨਾਲ ਮੁਸਲਮਾਨ ਜਾਂਦਾ। ਸਮਝਣ ਵਾਲਿਆਂ ਸਮਝ ਕੇ ਕਿਹਾ ਨਹੀਂ ਨਹੀਂ ਇੱਕ ਅੱਲਾ ਤੇ ਦੂਜਾ ਭਗਵਾਨ ਜਾਂਦਾ। ਵੰਡਣ ਲਈ ਗਿਆਨ ਮਨੁੱਖਤਾ ਨੂੰ ਇੱਕ ਗੀਤਾ ਤੇ ਦੂਜਾ ਕੁਰਾਨ ਜਾਂਦਾ। ਇਹਨਾਂ ਛੱਡੇ ਨੇ ਪਰਿਵਾਰ ਜਹਾਨ ਪਿੱਛੇ, ਇਹਨਾਂ ਪਿੱਛੇ ਅੱਜ ਸਾਰਾ ਜਹਾਨ ਜਾਂਦਾ। ਮਰਦਾਨੇ ਨੂੰ ਮਹਾਰਾਜ ਨੇ ਬਰਾਬਰ ਬਿਠਾਇਆ, ਬਰਾਬਰ ਦਾ ਦਰਜਾ ਦਿੱਤਾ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਆਏ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਬੋਲੀ ਇੱਕ ਕਰ ਦਿੱਤੀ, ਬੋਲੀ ਇੱਕ ਗੁਰਮੁਖੀ ਪੜ੍ਹਾ ਦਿੱਤੀ ਸਾਰਿਆਂ ਨੇ ਇਕੱਠੇ ਕਰਕੇ ਗੁਰਮੁਖੀ ਪੜ੍ਹਾਈ ਤੇ ਸਾਰਿਆਂ ਦੀ ਬੋਲੀ ਇੱਕ ਕਰ ਦਿੱਤੀ। ਜਦੋਂ ਵਾਰੀ ਆਈ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਦੀ ਤੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਤੇ ਪੰਗਤ ਦੀ ਮਰਿਆਦਾ ਕਾਇਮ ਕੀਤੀ। ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਗੇ, ਇਹ ਤਾਂ ਵੀ ਸਾਡੇ ਅੰਦਰੋਂ ਜਾਤਾਂ ਨਿਕਲ ਜਾਣ। ਵੱਖਰਾ ਵੱਖਰਾ ਪ੍ਰਸ਼ਾਦਾ ਨਹੀਂ, ਵੱਖਰੇ ਵੱਖਰੇ ਬਰਤਨ ਨਹੀਂ, ਵੱਖਰਾ ਵੱਖਰਾ ਪਾਣੀ ਨਹੀਂ। ਜਿੱਦਾਂ ਅੱਜ ਦੇ ਸਮੇਂ ਵਿੱਚ ਅਸੀਂ ਕਹਿੰਦੇ ਹਾਂ ਨਾ ਆਹ ਫਲਾਣੇ ਦਾ ਗੁਰਦੁਆਰਾ ਹੈ, ਆਹ ਜੀ ਜੱਟਾਂ ਦਾ ਗੁਰਦੁਆਰਾ ਹੈ, ਆਹ ਰਮਦਾਸੀਆਂ ਦਾ ਗੁਰਦੁਆਰਾ ਹੈ, ਆਹ ਮਜ਼ਹਬੀ ਸਿੱਖਾਂ ਦਾ ਗੁਰਦੁਆਰਾ ਹੈ, ਆਹ ਰਾਮਗੜੀਆਂ ਦਾ ਗੁਰਦੁਆਰਾ ਹੈ। ਇੱਦਾਂ ਦੇ ਗੁਰਦੁਆਰੇ ਅੱਜ ਜਾਤਾਂ ਦੇ ਨਾਂ ਤੇ ਬੜੇ ਬਣੇ ਹੋਏ ਨੇ, ਪਰ ਗੁਰਦੁਆਰੇ ਨੇ ਤੇ ਜਾਤ ਮਿਟਾਉਣੀ ਹੈ ਤੇ ਲੋਕਾਂ ਨੇ ਗੁਰਦੁਆਰੇ ਜਾਤਾਂ ਦੇ ਨਾਂ ਤੇ ਬਣਾਏ ਨੇ। ਜਾਤ ਤੇ ਗੁਰਦੁਆਰੇ ਨੇ ਮਿਟਾਉਣੀ ਸੀ, ਪਰ ਇੱਥੇ ਲੋਕ ਗੁਰਦੁਆਰਿਆਂ ਦੇ ਨਾਵਾਂ ਤੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾ ਰਹੇ ਨੇ। ਧਿਆਨ ਦੇਣਾ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਪੰਗਤ ਵਿੱਚ ਬਿਠਾ ਕੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ। ਇਹਦਾ ਮਤਲਬ ਇਹ ਸੀ ਸਾਡੇ ਅੰਦਰੋਂ ਜਾਤ ਪਾਤ ਦਾ ਵਹਿਮ ਨਿਕਲ ਜਾਏ। ਤੇ ਪਹਿਲੇ ਸਮਿਆਂ 'ਚ ਖੂਹ ਹੁੰਦੇ ਸੀ, ਆਹ ਖੂਹ ਜੀ ਫਲਾਣਿਆਂ ਦਾ, ਦੂਜੇ ਦਾ, ਤੀਜੇ ਦਾ, ਤੇ ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਸਾਹਿਬ ਬਣਾ ਦਿੱਤੀ। ਕਹਿੰਦੇ ਭਾਈ ਕੋਈ ਕਿਸੇ ਦਾ ਖੂਹ ਹੈ, ਕੋਈ ਕਿਸੇ ਦਾ ਖੂਹ ਹੈ, ਜਿਹੜੀ ਅਸੀਂ ਬੌਲੀ ਸਾਹਿਬ ਬਣਾਈਏ ਇਹ ਸਭ ਦਾ ਸਾਂਝਾ ਖੂਹ ਹੈ। ਖੁਸਤਨਾ
ਸ੍ਰੀ ਵਾਹਿਗੁਰੂ।
ਮੈਂ ਕਈ ਵਾਰੀ ਗੋਇੰਦਵਾਲ ਸਾਹਿਬ ਰਹਿ ਕੇ ਵੇਖਿਆ ਉੱਧਰ ਜਦੋਂ ਦੀਵਾਨ ਲੱਗਣ, ਤੇ ਕਈ ਵਾਰੀ ਗਿਆ ਉੱਥੇ ਗੋਇੰਦਵਾਲ ਸਾਹਿਬ। ਇੱਕ ਵਾਰੀ ਰਾਤ ਨੂੰ 2 ਵਜੇ ਗਏ ਇਸ਼ਨਾਨ ਕਰਨ ਵਾਸਤੇ, ਤੇ ਮੈਂ ਵੇਖਿਆ ਉੱਥੇ ਘੱਟ ਤੋਂ ਘੱਟ 15 ਦੇ ਦਰਮਿਆਨ ਗੁਰਮੁਖ ਗੁਰਸਿੱਖ ਉਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ ਪੌੜੀਆਂ ਤੇ ਖਲੋ ਕੇ। ਉਹ ਕੀ ਕਰਨ, ਜਪਜੀ ਸਾਹਿਬ ਦਾ ਪਾਠ ਕਰਨ ਇੱਕ ਪੌੜੀ ਤੇ ਫਿਰ ਭੱਜ ਕੇ ਇਸ਼ਨਾਨ ਕਰ ਆਉਣ, ਥੱਲੇ ਗਿੱਲੇ ਕੱਪੜੇ ਲੈ ਕੇ ਫਿਰ ਦੂਜੀ ਪੌੜੀ ਤੇ ਇਸ਼ਨਾਨ, ਪਾਠ ਕਰਨਾ ਜਪਜੀ ਸਾਹਿਬ ਦਾ, ਫਿਰ ਇਸ਼ਨਾਨ, ਫਿਰ ਪਾਠ ਕਰਨਾ, ਫਿਰ ਇਸ਼ਨਾਨ, ਫਿਰ ਪਾਠ ਕਰਨਾ, ਫਿਰ ਇਸ਼ਨਾਨ। ਜੇ ਉਹਨਾਂ ਨੂੰ ਪੁੱਛਿਆ ਵੀ ਕੀ ਕਰਦੇ ਹੋ, ਉਹ ਕਹਿੰਦੇ ਜੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ ਵੀ ਜਿਹੜਾ 84 ਪਾਠ ਜਪਜੀ ਸਾਹਿਬ ਦੇ 84 ਇਸ਼ਨਾਨ ਕਰਕੇ ਕਰੇਗਾ ਉਹਦੀ 84 ਕੱਟੀ ਜਾਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਦੀ 84 ਕੱਟੀ ਜਾਏਗੀ ਜਿਹੜਾ 84 ਪਾਠ ਜਪਜੀ ਸਾਹਿਬ ਦੇ ਕਰੇਗਾ। ਤੇ ਧਿਆਨ ਦਿਓ ਪਿਆਰਿਓ, ਕਈ ਲੋਕ ਕਹਿੰਦੇ ਨੇ ਵੀ 84 ਕੱਟੀ ਜਾਏਗੀ, ਇਹ ਲਿਖਿਆ ਵੀ ਹੋਇਆ ਉੱਥੇ, ਇਤਿਹਾਸ ਦਾ ਵੀ ਜ਼ਿਕਰ ਵੀ ਹੈ, ਹੁੰਦਾ ਵੀ ਹੈ। ਪਰ ਸਾਧ ਸੰਗਤ, 84 ਕੱਟੀ ਜਾਏਗੀ ਕਿਵੇਂ? ਜਪਜੀ ਸਾਹਿਬ ਪੜ੍ਹ ਕੇ, ਜਪਜੀ ਸਾਹਿਬ ਤੇ ਤੁਸੀਂ ਘਰ ਬੈਠ ਕੇ ਵੀ ਪਿਆਰ ਨਾਲ ਪੜ੍ਹ ਲਓਗੇ 84 ਤੇ ਉੱਥੇ ਵੀ ਕੱਟੀ ਜਾਏਗੀ। ਗੁਰੂ ਅਮਰਦਾਸ ਮਹਾਰਾਜ ਉਹ ਕੀ ਕਹਿੰਦੇ ਨੇ ਵੀ ਮੇਰੀ ਬਣਾਈ ਹੋਈ ਬੌਲੀ ਦੇ ਵਿੱਚ ਇਸ਼ਨਾਨ ਕਰੋਗੇ ਤਾਂ 84 ਕੱਟੀ ਜਾਏਗੀ? ਨਹੀਂ, ਮਹਾਰਾਜ ਕਦੇ ਇਹ ਨਹੀਂ ਕਹਿਣਗੇ। ਜਿਹੜਾ ਸਿੱਖ ਬਹੁਤ ਦੂਰ ਰਹਿੰਦਾ ਬੌਲੀ ਸਾਹਿਬ ਜਾ ਹੀ ਨਾ ਸਕੇ ਉਹਦਾ ਕੀ ਬਣੇਗਾ ਫਿਰ? ਜਿਹੜਾ ਨਹੀਂ ਇਸ਼ਨਾਨ ਕਰ ਸਕਦਾ 84 ਉਹਦਾ ਕੀ ਬਣੇਗਾ? ਕਹਿਣ ਦਾ ਭਾਵ ਤੇ ਇਹ ਆ ਵੀ ਗੁਰਸਿੱਖੋ ਬੌਲੀ ਸਾਹਿਬ ਆਓ, ਗੋਇੰਦਵਾਲ ਸਾਹਿਬ ਆਓ, ਤੇ ਜੋ ਗੋਇੰਦਵਾਲ ਸਾਹਿਬ ਬਣਾਈ ਹੋਈ ਬੌਲੀ ਸਾਹਿਬ ਦਾ ਸਿਧਾਂਤ ਹੈ ਨਾ ਉਹਨੂੰ ਹਿਰਦੇ ਚ ਵਸਾ ਕੇ ਲੈ ਜਾਓ, ਤੁਹਾਡੀ 84 ਕੱਟੀ ਜਾਏਗੀ। ਸਿਧਾਂਤ ਕੀ ਹੈ? ਬੌਲੀ ਸਾਹਿਬ ਬਣਾਈ ਸੀ ਮਹਾਰਾਜ ਨੇ ਵੀ ਕੋਈ ਰਾਮਗੜੀਆਂ ਦਾ ਖੂਹ ਆ, ਕੋਈ ਜੱਟਾਂ ਦਾ ਖੂਹ ਆ, ਕੋਈ ਰਮਦਾਸੀਆਂ ਦਾ ਖੂਹ ਹੈ, ਜਿਹੜਾ ਮੈਂ ਬਣਾਇਆ ਇਹ ਸਭ ਦਾ ਸਾਂਝਾ ਖੂਹ ਹੈ। ਜਿਹੜਾ ਮੈਂ ਬਣਾਇਆ ਨਾ ਇਹ ਸਭ ਦਾ ਸਾਂਝਾ ਖੂਹ ਆ। ਜਿਹੜਾ ਬੰਦਾ ਗੋਇੰਦਵਾਲ ਸਾਹਿਬ ਜਾਏ, ਬੌਲੀ ਸਾਹਿਬ ਵਿੱਚ 84 ਇਸ਼ਨਾਨ ਕਰੇ ਤੇ 84 ਪਾਠ ਕਰੇ, ਜੇ ਬੌਲੀ ਸਾਹਿਬ ਜੋ ਕਹਿ ਰਹੀ ਹੈ, ਜੇ ਉਹਨੂੰ ਇਸ ਗੱਲ ਦੀ ਸਮਝ ਨਾ ਆਈ, ਘਰ ਆ ਕੇ ਕਵੇ ਆਹ ਤੇ ਮਜ਼ਬੀ ਹੈ ਜੀ, ਆਹ ਰਮਦਾਸੀ ਹੈ ਜੀ, ਆਹ ਤੇ ਫਲਾਣਾ ਜੀ, ਆਹ ਫਲਾਣਾ ਜੀ, ਫਿਰ ਬੌਲੀ ਸਾਹਿਬ 'ਚ ਭਾਵੇਂ ਜਿੰਨੇ ਮਰਜ਼ੀ ਇਸ਼ਨਾਨ ਕਰੀ ਜੇ ਫਿਰ ਨਾ ਮੁਕਤੀ ਮਿਲ ਗਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੌਲੀ ਸਾਹਿਬ ਤੋਂ ਸਿਧਾਂਤ ਲੈ ਕੇ ਆਓ ਫਿਰ 84 ਕੱਟੀ ਜਾਏਗੀ। ਬੌਲੀ ਸਾਹਿਬ ਮਹਾਰਾਜ ਨੇ ਬਣਾਈ ਤੇ ਆਖਿਆ ਕੀ? ਜੋ ਬੌਲੀ ਸਾਹਿਬ ਨੇ ਕਿਹਾ ਉਹਨੂੰ ਮਨ ਵਿੱਚ ਵਸਾ ਕੇ ਲੈ ਆਓ। ਬੌਲੀ ਸਾਹਿਬ ਤੇ ਪ੍ਰਤੀਕ ਹੈ ਇੱਕ, ਬੌਲੀ ਸਾਹਿਬ ਤੇ ਸਮਝਾ ਰਹੀ ਹੈ ਗੁਰੂ ਅਮਰਦਾਸ ਮਹਾਰਾਜ ਨੇ ਕਿਉਂ ਬਣਾਈ ਬੌਲੀ ਸਾਹਿਬ। ਜਾਤਾਂ ਕਪਾਤਾਂ ਮਿਟਾਉਣ ਵਾਸਤੇ, ਜੇ ਜਾਤ ਦਾ ਵਹਿਮ ਸਾਡੇ ਮਨ ਚੋਂ ਨਿਕਲ ਗਿਆ ਤੇ ਸਾਡੀ 84 ਕੱਟੀ ਕਟਾਈ ਆ। ਬੌਲੀ ਸਾਹਿਬ ਇਸ਼ਨਾਨ ਕਰੋ, 84 ਕੱਟੀ ਗਈ। ਤੇ ਜੇ ਆ ਕੇ ਫਿਰ ਉਦਾਂ ਹੀ ਕਹਿਣਾ ਵੱਡਾ ਤੇ ਆ ਛੋਟਾ ਤੇ ਆ ਨੀਚ ਆ ਤੇ ਆ ਉੱਚਾ, ਤੇ ਫਿਰ ਨਹੀਂ 84 ਕੱਟੀ ਜਾ ਸਕਦੀ। ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਵੀ ਕਿਰਪਾ ਕੀਤੀ, ਉਹਨਾਂ ਨੇ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖੇ। ਕੋਈ ਆ ਜਾ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਨਾ ਕੋ
ਸਾਂਝਾ
ਸਾਂਝਾ, 4 ਦਰਵਾਜ਼ੇ ਰੱਖ ਦਿੱਤੇ, ਜਿਹੜਾ ਮਰਜ਼ੀ ਆਵੇ। ਜਾਤਾਂ ਦਾ ਵਹਿਮ ਮਟਾਇਆ। ਉਸ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਾਰੀ ਆਈ ਤੇ ਸਤਿਗੁਰਾਂ ਨੇ ਤੇ ਫਿਰ ਬਹੁਤੀ ਕਿਰਪਾ ਕੀਤੀ। ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਾਰੀ ਬਾਣੀ ਨੂੰ ਇਕੱਠਿਆਂ ਕੀਤਾ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਹੋਈ, ਪੋਥੀ ਸਾਹਿਬ ਦੀ ਰਚਨਾ ਕੀਤੀ, ਉਸ ਵੇਲੇ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਮੰਜੀ ਸਾਹਿਬ ਤੇ ਬਿਠਾ ਦਿੱਤਾ, ਉੱਥੇ ਬਰਾਬਰ ਭਗਤ ਰਵਿਦਾਸ ਜੀ ਨੂੰ ਵੀ ਬਿਠਾ ਦਿੱਤਾ, ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਇਹ ਛੂਦਰ ਨੇ। ਉੱਥੇ ਬਰਾਬਰ ਸਾਧ ਸੰਗਤ ਜੀ ਭਗਤ ਸੈਣ ਜੀ ਨੂੰ ਵੀ ਬਿਠਾ ਦਿੱਤਾ, ਜਿਨ੍ਹਾਂ ਨੂੰ ਲੋਕ ਨਾਈ ਕਹਿੰਦੇ ਸੀ। ਉੱਥੇ ਬਰਾਬਰ ਧੰਨੇ ਜੱਟ ਨੂੰ ਵੀ ਬਿਠਾਤਾ। ਉੱਥੇ ਸਾਰਿਆਂ ਨੂੰ ਬਰਾਬਰ ਬਿਠਾ ਕੇ ਤੇ ਮਹਾਰਾਜ ਕਹਿਣਾ ਇਹ ਚਾਹੁੰਦੇ ਨੇ ਭਾਈ ਬਰਾਬਰਤਾ ਹੀ ਆ ਜਾਏ, ਵਹਿਮ ਕੱਢੋ ਮਨਾਂ ਚੋਂ, ਭਰਮ ਕੱਢੋ, ਜਾਤ ਕਪਾਤ ਦਾ ਵਹਿਮ ਨਿਕਲੇ ਸਾਡੇ ਅੰਦਰੋਂ। ਪਰ ਕਈ ਥਾਵਾਂ ਤੇ ਕਈ ਗੁਰਦੁਆਰੇ ਇਦਾਂ ਦੇ ਨੇ, ਕਈ ਗੁਰਦੁਆਰੇ ਜਿੱਥੇ ਬਰਤਨ ਵੱਖੋ ਵੱਖਰੇ ਰੱਖੇ ਹੋਏ ਨੇ, ਬੋਰਡ ਲਾਏ ਨੇ ਉਹਨਾਂ ਨੇ ਬੋਰਡ, ਤੇ ਬੋਰਡ ਤੇ ਲਿਖਿਆ ਵੱਡੀਆਂ ਜਾਤਾਂ ਵਾਲੇ ਜੱਟ ਜ਼ਿਮੀਂਦਾਰ ਖੱਤਰੀ ਜਿਹੜੇ ਨੇ ਉਹ ਇੱਧਰ ਪ੍ਰਸ਼ਾਦਾ ਛਕਣਗੇ, ਜਿਹੜੇ ਨੀਚ ਜਾਤ ਵਾਲੇ ਨੇ ਉਹ ਇੱਧਰ ਪ੍ਰਸ਼ਾਦਾ ਛਕਣਗੇ। ਤੇ ਮੈਂ ਬੜੀ ਵਾਰੀ ਸਟੇਜ ਤੋਂ ਅਰਜ਼ ਕਰਦਾ ਹੁੰਦਾ, ਉਹ ਜਿੱਥੇ ਬਰਤਨ ਵੱਖੋ ਵੱਖਰੇ, ਜਿੱਥੇ ਥਾਲੀਆਂ ਵੱਖੋ ਵੱਖਰੀਆਂ, ਜਿੱਥੇ ਲੰਗਰ ਵੱਖੋ ਵੱਖਰੇ, ਉਹ ਕਿਸੇ ਬਾਬੇ ਪਖੰਡੀ ਸਾਧ ਦਾ ਲੰਗਰ ਤੇ ਹੋ ਸਕਦਾ, ਉਹ ਗੁਰੂ ਨਾਨਕ ਦਾ ਲੰਗਰ ਨਹੀਂ ਹੋ ਸਕਦਾ। ਗੁਰੂ ਨਾਨਕ ਦਾ ਜੇ ਲੰਗਰ ਹੋਏਗਾ ਤੇ ਬਰਤਨ ਵੱਖੋ ਵੱਖਰੇ ਨਹੀਂ ਹੋਣਗੇ। ਬਰਤਨ ਵੱਖੋ ਵੱਖਰਿਆਂ ਦਾ ਮਤਲਬ ਹੀ ਕੋਈ ਨਹੀਂ, ਇੱਕ ਥਾਂ ਤੇ ਫਿਰ ਬਰਤਨ ਵੱਖੋ ਵੱਖਰੇ ਨਹੀਂ ਹੋ ਸਕਦੇ ਕਦੇ। ਤੇ ਬੜੇ ਇਦਾਂ ਦੇ ਨੇ ਜਿੱਥੇ ਬਰਤਨ ਵੱਖੋ ਵੱਖਰੇ ਰੱਖੇ ਹੋਏ ਨੇ, ਆ ਵੱਡੇ ਜਾ ਇੱਥੇ ਛਕਣਗੇ, ਇੱਥੇ ਛੋਟੀਆਂ ਜਾਤਾਂ ਵਾਲੇ ਛਕਣਗੇ। ਗੁਰੂ ਘਰ ਦਾ ਇਹ ਮਾਰਗ ਨਹੀਂ, ਮਹਾਰਾਜ ਨੇ ਤੇ ਇਕੱਠੇ ਕੀਤਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਵਾਰੀ ਆਈ, ਉਹਨਾਂ ਨੇ ਤੇ ਏਡੀ ਵੱਡੀ ਕਿਰਪਾ ਕੀਤੀ, ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਸਾਰੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਣਗੇ। ਪਹਿਲਾਂ ਪੰਜ ਚੂਲੇ ਮੁੱਖ 'ਚ ਪਾਏ ਜਾਂਦੇ ਨੇ, ਫਿਰ ਪੰਜ ਨੇਤਰਾਂ 'ਚ ਪਾਏ ਜਾਂਦੇ ਨੇ, ਫਿਰ ਪੰਜ ਸੀਸ ਵਿੱਚ ਪਾਏ ਜਾਂਦੇ ਨੇ। ਜਦੋਂ ਸਾਰੀ ਸੰਗਤ ਅੰਮ੍ਰਿਤ ਛਕ ਲੈ ਤੇ ਪੰਜ ਪਿਆਰੇ ਸਾਰਿਆਂ ਨੂੰ ਲਾਈਨ 'ਚ ਖੜੇ ਕਰ ਲੈਂਦੇ ਨੇ। ਲਾਈਨ 'ਚ ਖੜੇ ਕਰਕੇ ਫਿਰ ਇਕੱਲੇ ਇਕੱਲੇ ਨੂੰ, ਜਦੋਂ ਸਾਰੇ ਲਾਈਨ 'ਚ ਖੜੇ ਹੋ ਜਾਂਦੇ ਨੇ, ਫਿਰ ਬਾਟਾ ਲੈ ਕੇ ਪੰਜ ਪਿਆਰੇ ਇਕੱਲੇ ਇਕੱਲੇ ਦੇ ਮੁੱਖ ਨੂੰ ਲਾਉਂਦੇ ਨੇ ਵੀ ਬਿਲਕੁਲ ਵਹਿਮ ਨਿਕਲ ਜਾਏ ਸਾਡੇ ਅੰਦਰੋਂ ਵੀ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਵਹਿਮ ਕੱਢਣ ਵਾਸਤੇ। ਤੇ ਸਤਸੰਗ ਜੀ, ਜਦੋਂ ਮਹਾਰਾਜ ਨੇ ਸਾਰੇ ਹਿੰਦੂ ਰਾਜਿਆਂ ਨੂੰ ਇਕੱਠੇ ਕੀਤਾ ਸੀ, ਲੱਗੇ ਅੰਮ੍ਰਿਤ ਛਕਾਉਣ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਛਕਾਉਣ ਲੱਗੇ ਤੇ ਰਾਜੇ ਕਹਿੰਦੇ ਨੇ ਵੀ ਮਹਾਰਾਜ ਜੀ ਆ ਇਹਨਾਂ ਨੂੰ ਕਿੱਥੇ ਵਾੜ ਲਿਆ, ਨੀਚ ਜਾਤ ਵਾਲਿਆਂ ਨੂੰ ਇਹਨਾਂ ਨੂੰ ਕੱਢੋ, ਨੀਚ ਜਾਤ ਵਾਲਿਆਂ ਨੂੰ ਵਿੱਚ ਕਿੱਥੇ ਵਾੜ ਲਿਆ, ਇਹਨਾਂ ਨੂੰ ਕੱਢੋ, ਸਾਡੇ ਵਾਸਤੇ ਵੱਖਰਾ ਅੰਮ੍ਰਿਤ ਤਿਆਰ ਕਰੋ, ਇਹਨਾਂ ਵਾਸਤੇ ਵੱਖਰਾ ਤਿਆਰ ਕਰੋ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਰਾਜਿਓ ਇਹਨਾਂ ਨੂੰ ਤੇ ਮੈਂ ਅੰਮ੍ਰਿਤ ਛਕਾਵਾਂਗਾ, ਇਹਨਾਂ ਨੂੰ ਤੇ ਮੈਂ, ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਇਹਨਾਂ ਨੂੰ ਤੇ ਮੈਂ ਸਰਦਾਰ ਬਣਾਵਾਂਗਾ, ਜੇ ਤੁਸੀਂ ਬਹੁਤਾ ਕਹਿੰਦੇ ਹੋ ਤੇ ਤੁਸੀਂ ਬਾਹਰ ਚੱਲੋ, ਇਹ ਛਕਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਤੁਸੀਂ ਬਾਹਰ ਚੱਲੇ ਜਾਓ, ਇਹ ਅੰਮ੍ਰਿਤ ਛਕਣਗੇ। ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਤਾਹੀ, ਇਨਹੀਂ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ
ਨਾਮ ਕਹਾਉ।
ਮਹਾਰਾਜ ਨੇ ਤੇ ਸਦਾ ਇਹ ਹੋਕਾ ਲਾਇਆ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਕੋ। ਇੱਥੇ ਕੋਈ ਜਾਤ ਨਹੀਂ, ਸਾਰਿਆਂ ਦੀ ਜਾਤ ਇੱਕੋ ਹੀ ਹੈ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਉੱਚਾ ਨਹੀਂ, ਗੁਰੂ ਘਰ ਵਿੱਚ ਸਾਰੇ ਬਰਾਬਰ ਨੇ। ਤੇ ਜੇ ਅਸੀਂ ਫਿਰ ਵੀ ਜਾਤਾਂ ਕਪਾਤਾਂ 'ਚ ਫਸੇ ਹਾਂ ਤੇ ਫਿਰ ਕੀ ਫਾਇਦਾ ਹੋਇਆ ਗੁਰਮਤ? ਅਸੀਂ ਸਾਧ ਸੰਗਤ ਗੁਰੂ ਦੇ ਕੋਲ ਤੇ ਹਾਂ, ਪਰ ਗੁਰੂ ਦੀ ਮਤ ਸਾਡੇ ਕੋਲ ਹੈ ਨਹੀਂ। ਕਈ ਗ੍ਰੰਥੀ ਸਿੰਘ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਖਲੋ ਕੇ ਵੀ ਜਾਤਾਂ ਬੋਲਦੇ ਨੇ, ਫਿਰ ਨਹੀਂ, ਜਾਤ ਕਪਾਤ ਤੇ ਖਤਮ ਕਰਤੀ ਮਹਾਰਾਜ ਨੇ। ਇੱਕੋ ਹੀ ਹੋਕਾ ਲਾਇਆ,
ਇੱਕ ਹੈ ਪਹਿਚਾਨ ਬੋ ਮਾਨਸ ਕੀ ਜਾਤ ਸਭ, ਇੱਕ ਹੈ ਪਹਿਚਾਨ ਬੋ ਮਾਨਸ ਕੀ ਜਾਤ ਸਭ, ਇੱਕ ਹੈ ਪਹਿਚਾਨ ਬੋ ਮਾਨਸ ਕੀ ਜਾਤ ਸਭ, ਇੱਕ ਹੈ ਪਹਿਚਾਨ ਬੋ ਮਾਨਸ ਕੀ ਜਾਤ ਸਭ,
ਜਾਤ ਸਭ ਇੱਕ ਹੈ ਪਹਿਚਾਨ ਬੋ। ਦੁਨੀਆ ਨੇ ਭਗਤ ਰਵਿਦਾਸ ਜੀ ਨੂੰ ਚਮਾਰ ਰੱਖਿਆ, ਪਰ ਧੰਨ ਭਗਤ ਰਵਿਦਾਸ ਜੀ ਸਨ, ਜੋੜੇ ਵੀ ਗੰਢਦੇ ਸੀ, ਜੋੜੇ ਗੰਢਣ ਵਾਲੇ ਮੋਚੀ ਤੇ ਛੜਕਾਂ ਤੇ ਬੜੇ ਮਿਲ ਜਾਂਦੇ ਆ, ਜੋੜੇ ਗੰਢਣ ਵਾਲੇ ਮੋਚੀ ਤੇ ਬੜੇ ਹੋਣਗੇ, ਜੋੜਾ ਗੰਢ ਦੇਣਗੇ, ਪਰ ਭਗਤ ਰਵਿਦਾਸ ਜੀ ਦੀ ਤੇ ਇੰਨੀ ਕਮਾਈ ਸੀ, ਜਿਹੜਾ ਜੋੜਾ ਗੰਢਾਉਣ ਆ ਗਿਆ ਨਾਲੇ ਜੋੜਾ ਗੰਢ ਦੇਣਾ, ਤੇ ਜਿਹੜਾ ਆਇਆ ਉਹਨੂੰ ਟੁੱਟੇ ਨੂੰ ਵੀ ਰੱਬ ਨਾਲ ਗੰਢ ਦੇਣਾ। ਖੁਸ ਸਤਨਾਮ
ਸ੍ਰੀ ਵਾਹਿਗੁਰੂ।
ਉਹ ਟੁੱਟਿਆਂ ਨੂੰ ਗੰਢ ਦੇ ਰਹੇ, ਬੜਿਆਂ ਨੂੰ ਗੰਢਿਆ, ਉਹ ਤਾਂ ਟੁੱਟਿਆਂ ਦਿਲਾਂ ਨੂੰ ਸੀ ਗੰਢ ਦਾ, ਕਹਿੰਦੀ ਸੀ ਚਮਾਰ ਦੁਨੀਆ, ਲੋਕ ਕਹਿੰਦੇ ਸੀ ਭਾਵੇਂ ਚਮਾਰ, ਪਰ ਭਗਤ ਜੀ ਨੇ ਬੜਿਆਂ ਟੁੱਟਿਆਂ ਨੂੰ ਗੰਢਿਆ, ਬੜਿਆਂ। ਤੇ ਇਸ ਇਹਨਾਂ ਦੇ ਵਿੱਚੋਂ ਭਾਈ ਜੈ ਸਿੰਘ ਸੀ, ਬੜੀ ਕਮਾਈ ਦਾ ਮਾਲਕ, ਬੜਾ ਉੱਚਾ ਸੁੱਚਾ ਜੀ। ਤੇ ਸਾਧ ਸੰਗਤ ਜੀ, ਭਾਈ ਜੈ ਸਿੰਘ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸਿਮਰਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਕੇ ਦੋ ਦੋ ਘੰਟੇ ਬੈਠੇ ਰਹਿਣਾ, ਫਿਰ ਸਾਰਾ ਦਿਨ ਮਿਹਨਤ ਵੀ ਕਰਨੀ, ਮਜ਼ਦੂਰੀ ਵੀ ਕਰਨੀ, ਨਾਲੇ ਕੰਮ ਕਾਰ ਕਰਦੇ ਰਹਿਣਾ, ਹੱਥ ਕਾਰ ਵੱਲ ਰੱਖਣਾ ਤੇ ਮਨ ਨਿਰੰਕਾਰ ਵੱਲ ਰੱਖਣਾ। ਹੱਥਾਂ ਨਾਲ ਕੰਮ ਕਾਰ ਕਰਦੇ ਰਹਿਣਾ ਤੇ ਸੁਰਤੀ ਜਿਹੜੀ ਸੀ ਉਹ ਮਾਰ ਦੇ ਚਰਨਾਂ ਨਾਲ ਜੁੜੀ ਰਹਿਣੀ। ਸਮਾਂ ਲੰਘਦਾ ਗਿਆ। ਬੜੀ ਕਮਾਈ ਦੇ ਮਾਲਕ ਭਾਈ ਜੈ ਸਿੰਘ, ਉੱਚਾ ਸੁੱਚਾ ਜੀਵਨ। ਇੱਕ ਦਿਨ ਇਸ਼ਨਾਨ ਕਰ ਰਹੇ ਨੇ, ਰਸਤਾ ਜਾ ਰਿਹਾ ਕੋਲ ਦੀ ਪੱਗ ਡੰਡੀ, ਜਿਹੜਾ ਰਾਹ ਅੱਜ ਸੜਕ ਬਣ ਗਿਆ ਬੜਾ ਵੱਡਾ, ਉੱਥੇ ਉਹ ਮੇਨ ਰੋਡ ਆ ਜਿਹੜਾ ਪਟਿਆਲੇ ਤੋਂ ਸਰਹੰਦ ਜਾ ਰਿਹਾ। ਇੱਥੇ ਕਹਿੰਦੇ ਕੱਚਾ ਰਾਹ ਹੁੰਦਾ ਸੀ, ਉਸ ਕੱਚੇ ਰਾਹ ਤੇ ਸਰਹੰਦ ਦਾ ਨਵਾਬ ਪਟਿਆਲੇ ਆਇਆ, ਪਟਿਆਲੇ ਰਿਆਸਤ ਵਿੱਚ। ਉਹ ਹੁਣ ਲੰਘਿਆ ਜਾ ਰਿਹਾ ਹੈ, ਜਿਹੜਾ ਵੀ ਉਹਨੂੰ ਵੇਖਦਾ ਸਲਾਮ ਕਰਦਾ। ਉਹਦੇ ਨਾਲ ਹੋਰ ਵੀ ਦਸਤਾ ਸੀ, ਕੁਛ ਫੌਜੀ ਸਨ ਉਹਦੇ ਨਾਲ ਦੇ ਸਿਪਾਹੀ ਸਨ। ਜਦੋਂ ਲੰਘਦਾ ਹੈ ਤੇ ਸਤਸੰਗ ਜੀ ਲੋਕ ਉਹਨੂੰ ਸਲਾਮਾਂ ਕਰਦੇ ਨੇ, ਉਹਨੂੰ ਸਿਜਦੇ ਕਰਦੇ ਨੇ, ਉਹਨੂੰ ਮੱਥੇ ਵੀ ਟੇਕਦੇ ਨੇ ਕਈ। ਭਾਈ ਜੈ ਸਿੰਘ ਇਸ਼ਨਾਨ ਕਰ ਰਿਹਾ ਖਲੋਤਾ, ਰਸਤੇ ਦੇ ਕੋਲ ਹੀ ਖੜਾ ਹੈ। ਇਸ਼ਨਾਨ ਕਰਦੇ ਦੀ ਨਜ਼ਰ ਪੈ ਗਈ ਨਵਾਬ ਵੱਲ। ਨਵਾਬ ਨੇ ਇਹਦੇ ਵੱਲ ਵੇਖਿਆ, ਭਾਈ ਜੈ ਸਿੰਘ ਨੇ ਨਵਾਬ ਵੱਲ ਵੇਖਿਆ। ਇੱਕ ਵਾਰੀ ਵੇਖ ਕੇ ਤੇ ਬੇਧਿਆਨ ਹੋ ਗਿਆ ਵੀ ਜਿੱਦਾਂ ਵੇਖਿਆ ਹੀ ਨਹੀਂ। ਆਪਣੀ ਮੌਜ ਵਿੱਚ ਫਿਰ ਨਾਲੇ ਬਾਣੀ ਪੜ੍ਹੀ ਜਾਏ, ਨਾਲੇ ਇਸ਼ਨਾਨ ਕਰੀ ਜਾਏ, ਨਾਲੇ ਸਿਮਰਨ ਕਰੀ ਜਾਏ, ਨਾਲੇ ਇਸ਼ਨਾਨ ਕਰੀ ਜਾਏ। ਇਹ ਨਵਾਬ ਨੇ ਵੇਖਿਆ ਵੀ ਜੈ ਸਿੰਘ ਨੇ ਮੇਰੇ ਵੱਲ ਵੇਖ ਵੀ ਲਿਆ ਤੇ ਵੇਖ ਕੇ ਪਰੇ ਮੂੰਹ ਕਰ ਲਿਆ, ਇਹ ਕੌਣ ਹੈ? ਸਿਪਾਹੀਆਂ ਨੂੰ ਪੁੱਛਿਆ ਵੀ ਕੌਣ ਹੈ? ਕਹਿੰਦੇ ਜੀ ਸ੍ਰੀ ਸਾਹਿਬ ਬੰਨੀ ਹੋਈ ਹੈ ਦਸਤਾਰ ਦੇ ਉੱਪਰਲੇ ਪਾਸੇ, ਇਸ਼ਨਾਨ ਕਰਨ ਵੇਲੇ ਉੱਪਰ ਬੰਨ ਲਈ ਦੀ ਬੰਨ ਲੈਂਦੇ ਆਪਾਂ ਜਿੱਦਾਂ। ਇਹ ਸਿੰਘ ਲੱਗਦਾ, ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਕੋਈ, ਸੱਦੋ ਇਹਨੂੰ ਮੇਰੇ ਕੋਲ। ਨਵਾਬ ਨੇ ਜਦੋਂ ਕਿਹਾ ਤੇ ਬੁਲਾਇਆ। ਉਸੇ ਸਮੇਂ ਕਹਿੰਦੇ ਵੀ ਕੀ ਗੱਲ, ਤੂੰ ਸਿੰਘ ਹੈ ਤੇ ਤੂੰ ਸਿਜਦਾ ਕਿਉਂ ਨਹੀਂ ਕੀਤਾ? ਨਵਾਬ ਦੀ ਗੱਲ ਸੁਣ ਕੇ ਭਾਈ ਜੈ ਸਿੰਘ ਕਹਿਣ ਲੱਗਾ ਵੀ ਗੱਲ ਸੁਣੋ ਜੀ, ਠੀਕ ਆ ਤੁਸੀਂ ਨਵਾਬ ਹੋ, ਅਸੀਂ ਸਤਿਕਾਰ ਕਰਨੇ ਆ, ਪਰ ਸਾਡਾ ਸਿਰ ਤੇ ਆਪਣੇ ਗੁਰੂ ਅੱਗੇ ਝੁਕਦਾ। ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਸਿਰ ਨਹੀਂ ਝੁਕਾਉਂਦੇ ਕਿਤੇ, ਸਾਡਾ ਸਿਰ ਤੇ ਮਹਾਰਾਜ ਦੇ ਚਰਨਾਂ 'ਚ ਹੀ ਝੁਕਦਾ। ਨਵਾਬ ਕਹਿਣ ਲੱਗਾ ਵੀ ਸਿਰ ਤੇ ਤੈਨੂੰ ਝੁਕਾਉਣਾ ਪੈਣਾ। ਭਾਈ ਜੈ ਸਿੰਘ ਕਹਿੰਦਾ ਵੱਢਿਆ ਜਾਏਗਾ, ਸਿਰ ਝੁਕੇਗਾ, ਕੀ ਸਜ਼ਾ ਦਿੱਤੀ ਜਾਏ? ਹੋਰ ਜੋ ਕਹੋਗੇ ਕਰਾਂਗਾ, ਸਿਰ ਨਹੀਂ ਝੁਕਾਵਾਂਗਾ ਮੈਂ। ਕਹਿੰਦੇ ਅੱਛਾ, ਜੇ ਸਿਰ ਨਹੀਂ ਝੁਕਾਉਣਾ ਤੇ ਤੈਨੂੰ ਸਜ਼ਾ, ਉਹ ਕੀ? ਆ ਮੇਰਾ ਸਮਾਨ ਮੇਰੇ ਨੌਕਰ ਨੇ ਚੁੱਕਿਆ, ਪੰਡ ਬੜੀ ਵੱਡੀ ਬੰਨੀ ਹੋਈ ਹੈ, ਕੱਪੜੇ 'ਚ ਬੰਨਿਆ ਹੋਇਆ ਸਮਾਨ ਕੁਛ। ਇਹ ਪੰਡ ਜਿਹੜੀ ਆ ਤੂੰ ਆਪਣੇ ਸਿਰ ਤੇ ਚੁੱਕ ਕੇ ਪਟਿਆਲੇ ਰਿਆਸਤ ਤੱਕ ਛੱਡ ਕੇ ਆ, ਇਹ ਸਜ਼ਾ ਤੈਨੂੰ, ਚੁੱਕ ਸਮਾਨ, ਇਹ ਬੋਝ ਚੁੱਕ ਲੈ। ਭਾਈ ਜੈ ਸਿੰਘ ਕਹਿੰਦਾ ਇਹ ਸਮਾਨ ਤੇ ਚੁੱਕ ਲੈਣਾ ਮੈਂ ਸਿਰ ਤੇ, ਪਰ ਸਿਰ ਨਹੀਂ ਝੁਕਾਵਾਂਗਾ। ਉਸੇ ਸਮੇਂ ਇਹਨੇ ਸਮਾਨ ਲੱਗਿਆ ਸਿਰ ਤੇ ਚੁੱਕਣ, ਸਿਰ ਦੇ ਨੇੜੇ ਪਹੁੰਚਿਆ ਤੇ ਇਹਨੇ ਪੁੱਛਿਆ ਵੀ ਇਹ ਦੱਸੋ ਇਹਦੇ ਵਿੱਚ ਹੈ ਕੀ? ਸਿਪਾਹੀ ਕਹਿੰਦਾ ਸਮਾਨ ਹੈ ਤੇ ਨਵਾਬ ਸਾਹਿਬ ਦਾ ਹੁੱਕਾ ਹੈ, ਤੰਬਾਕੂ ਹੁੱਕਾ। ਇੰਨੀ ਗੱਲ ਸੁਣੀ ਉੱਥੇ ਛੱਡਤਾ, ਉਹ ਥੱਲੇ ਡਿੱਗ ਪਿਆ ਸਮਾਨ, ਉਹਦਾ ਸਾਰਾ ਸਮਾਨ ਖਿਲਰ ਗਿਆ। ਨਵਾਬ ਨੇ ਰੌਲਾ ਪਾਤਾ ਵੀ ਕੀ ਗੱਲ ਹੋ ਗਈ, ਤੂੰ ਸਮਾਨ ਕਿਉਂ ਛੱਡ ਦਿੱਤਾ? ਭਾਈ ਜੈ ਸਿੰਘ ਕਹਿਣ ਲੱਗਾ ਸਮਾਨ ਤੇ ਮੈਂ ਚੁੱਕ ਲਾਂਗਾ, ਪਰ ਤੇਰਾ ਹੁੱਕਾ ਨਹੀਂ ਚੁੱਕਣਾ, ਇਹਦੇ ਵਿੱਚੋਂ ਹੁੱਕਾ ਬਾਹਰ ਕੱਢੋ। ਉਹ ਕਹਿੰਦਾ ਇਹ ਤੇ ਤੈਨੂੰ ਚੁੱਕਣਾ ਪੈਣਾ ਹੈ। ਭਾਈ ਜੈ ਸਿੰਘ ਕਹਿੰਦਾ ਜੇ ਮੈਂ ਤੰਬਾਕੂ ਸਿਰ ਤੇ ਚੁੱਕ ਲਿਆ ਨਾ, ਮੇਰੇ ਸਿਰ ਦੀ ਬੇਅਦਬੀ ਨਹੀਂ ਵਿੱਚ ਪਏ, ਅਮਰ ਦੀ ਬੇਅਦਬੀ ਹੋਏਗੀ। ਅਮਰ ਦੀ ਬੜੀ ਵਾਰੀ ਅਰਜ਼ ਕਰਦਾ ਹੁੰਦਾ ਜਿਹੜਾ ਅੰਮ੍ਰਿਤਧਾਰੀ ਸਿੰਘ ਜਾਂ ਕੋਈ ਬੀਬੀ ਜਦੋਂ ਮੜੀਆਂ ਮਸਾਣੀਆਂ ਤੇ ਜਾ ਕੇ ਸਿਰ ਝੁਕਾਉਂਦੇ ਆ ਨਾ, ਜਦੋਂ ਕਬਰਾਂ ਤੇ ਜਾ ਜਾ ਕੇ ਮੱਥੇ ਟੇਕਦੇ ਆ, ਤੇ ਉਹ ਸਾਧ ਸਿੰਘ ਜੀ ਆਪਣੇ ਸਿਰ ਦੀ ਬੇਅਦਬੀ ਨਹੀਂ, ਉਹ ਵਿੱਚ ਪਏ ਅੰਮ੍ਰਿਤ ਦੀ ਬੇਅਦਬੀ ਕਰਦੇ, ਤੇ ਅੰਮ੍ਰਿਤ ਨਿਕਲਿਆ ਬਾਣੀ ਚੋਂ, ਅੰਮ੍ਰਿਤ ਬਾਣੀ ਵਿੱਚੋਂ ਨਿਕਲਿਆ, ਪਤਾਸਿਆਂ ਨੂੰ ਪਾਣੀ 'ਚ ਘੋਲ ਕੇ ਅੰਮ੍ਰਿਤ ਹੀ ਬਣ ਗਿਆ। ਅੰਮ੍ਰਿਤ ਤਾਂ ਬਣਦਾ ਜੇ ਪੰਜ ਬਾਣੀਆਂ ਪੜ੍ਹੀਆਂ ਜਾਣ, ਜੇ ਅੰਮ੍ਰਿਤ ਬਾਣੀ ਵਿੱਚੋਂ ਨਿਕਲਿਆ ਤੇ ਜੇ ਅੰਮ੍ਰਿਤ ਦੀ ਬੇਅਦਬੀ ਕਰਨੇ ਆ ਤੇ ਫਿਰ ਬਾਣੀ ਦੀ ਬੇਅਦਬੀ ਹੈ, ਜੇ ਬਾਣੀ ਦੀ ਬੇਅਦਬੀ ਹੈ ਤੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵ ਡਬਰ ਨਾ ਕੋਏ। ਉਹ ਕਹਿੰਦੇ ਵੀ ਮੈਂ ਸਿਰ ਤੇ ਤੰਬਾਕੂ ਨਹੀਂ ਚੁੱਕ ਸਕਦਾ। ਜੈ ਸਿੰਘ ਨੂੰ ਕਹਿਣ ਲੱਗੇ ਜਾ ਤੇ ਤੂੰ ਸਿਰ ਤੇ ਤੰਬਾਕੂ ਚੁੱਕ ਲੈ, ਇਹ ਬੋਝ ਚੁੱਕ ਲੈ, ਸਮਾਨ ਚੁੱਕ ਲੈ, ਨਹੀਂ ਤੇ ਫਿਰ ਇਸਲਾਮ ਕਬੂਲ ਕਰ ਲੈ, ਨਹੀਂ ਤੇ ਤੈਨੂੰ ਬੜੀ ਵੱਡੀ ਬੜੀ ਭਾਰੀ ਸਜ਼ਾ ਦਿੱਤੀ ਜਾਏਗੀ। ਇਹ ਗੱਲ ਕਹਿਤੀ, ਜਾਂ ਤੇ ਤੂੰ ਸਮਾਨ ਚੁੱਕ ਲੈ ਜਾਂ ਫਿਰ ਇਸਲਾਮ ਕਬੂਲ ਕਰ ਲੈ, ਨਹੀਂ ਤੇ ਮਰਨ ਵਾਸਤੇ ਤਿਆਰ ਹੋ ਜਾ। ਭਾਈ ਜੈ ਸਿੰਘ ਕਹਿੰਦਾ ਇਸਲਾਮ ਕਬੂਲ ਕਰਨਾ ਨਹੀਂ, ਸਮਾਨ ਮੈਂ ਚੁੱਕਣਾ ਨਹੀਂ, ਇਹਦੇ ਵਿੱਚ ਤੰਬਾਕੂ ਆ, ਤੰਬਾਕੂ ਨਹੀਂ ਮੈਂ ਸਿਰ ਤੇ ਰੱਖਣਾ। ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਮਰਨ ਵਾਸਤੇ ਤਿਆਰ ਹੋ ਜਾ, ਖਾਲਸਾ ਮੌਤ ਤੋਂ ਡਰਦਾ ਹੀ ਨਹੀਂ ਆ। ਖੁਸ਼ ਸਤਨਾ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਅਸੀਂ ਮੌਤ ਤੋਂ ਡਰਦੇ ਹੀ ਨਹੀਂ, ਸਿੱਖੀ ਤੇ ਮਿਲਦੀ ਹੋਈ ਮਰ ਕੇ ਆ, ਜਿਨ੍ਹਾਂ ਨੇ ਮਨ ਮਾਰੇ ਆ ਸਿੱਖੀ ਤੇ ਮਿਲਦੀ ਹੋਈ ਉਹਨਾਂ ਨੂੰ ਤੇ ਮਰ ਤੇ ਕਹਿੰਦੇ ਨੇ ਜੇ ਤੂੰ ਮੇਰੇ ਘਰ ਵਿੱਚ ਆਉਣਾ, ਜੇ ਮੇਰੇ ਕੋਲ ਆਉਣਾ ਤੇ ਸਿਰ ਤਲੀ ਤੇ ਧਰ ਕੇ ਆਵੀ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ
ਗਲੀ ਮੁਰੀ ਆਓ
ਗਲੀ ਮੁਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਰਨ ਕੀਜੈ। ਤੰਬਾਕੂ ਮੈਂ ਸਿਰ ਤੇ ਨਹੀਂ ਚੁੱਕਣਾ, ਤੰਬਾਕੂ ਮਰ ਜਾਵਾਂਗਾ ਪਰ ਮੈਂ ਤੰਬਾਕੂ ਨਹੀਂ ਚੁੱਕਣਾ। ਖਿਮਾ ਕਰਨਾ, ਕਈਆਂ ਦੀ ਜੇਬ ਵਿੱਚ ਹੋਏਗਾ ਇੱਥੇ ਵੀ, ਜੇ ਕਿਤੇ ਫੋਲਾ ਫਲ ਹੀ ਸ਼ੁਰੂ ਹੋ ਜਾਏ ਤੇ ਖਿਮਾ ਕਰਨਾ, 10-15-20 ਪੁਣੀਆਂ ਤੇ ਇੱਥੇ ਵੀ ਨਿਕਲ ਆਉਣਗੀਆਂ। ਤੇ ਸਿੱਖ ਵੇਖੋ ਪਿਆਰਿਓ, ਇੱਕ ਸਿੰਘ ਕੀ ਕਹਿ ਰਿਹਾ, ਉਹ ਕਹਿੰਦਾ ਮਰਨਾ ਮਨਜ਼ੂਰ, ਤੰਬਾਕੂ ਨਹੀਂ ਮੈਂ ਫੜ ਸਕਦਾ, ਤੰਬਾਕੂ ਸਿਰ ਤੇ ਨਹੀਂ ਚੁੱਕ ਸਕਦਾ। ਕਈ ਏਦਾਂ ਦੇ ਵੀ ਆ, ਤੰਬਾਕੂ ਕਹਿਣਗੇ ਸੰਗਤ ਵਿੱਚ ਚੱਲੇ ਆ, ਤੰਬਾਕੂ ਦੀ ਪੁੜੀ ਜੇਬ ਚ, ਇਹਨੂੰ ਪਰੇ ਬਾਹਰ ਲੁਕੋ ਜਾਓ, ਘਾਹ ਚ ਜਾਂਦੇ ਹੋਏ ਫਿਰ ਚੱਕ ਲਾਂਗੇ।